सुकहौ टल गुर सेविय अहनिस सहज सुभाए। दर्शन परसे अय गुरु कै जन्म मरण दुख जाए। होवै सिफत खसामदी नूर अर सौ कुर सौ चटिय। तुद डिठे सच्चे पात सा मल जन्म जन्म दी कट्टी। सज्जन सच्चा पात साहो सिर साहांद साहो। जिस पास बैठियां सोहियां सब नावे साहो। बाणी गुरु गुरु है बाणी विच बाणी अमृत सारे। गुरबाणी कह सेवक जन मान प्रतख गुरु निस्तारे।
सतनाम श्री वाहिगुरु साहिब जी। गर्भंत नारी मदोन मतंग बलवंत बलात् कारण चरण कमल नह भजंत त्रिण समान त्रिग जन्म नह। गर्भंत नारी मदोन मतंग बलवंत बलात् कारण है चरण कमल नह भजंत त्रिण समान त्रिग जन्म नह।
वाहिगुरु जी का खालसा वाहिगुरु जी की फतेह। सतगुरु दी साजी नवाजी होई गुरु रूप गुरु खालसा साध संगत जीओ। सतगुरु जी की अपार कृपा बख्शिश का सदका अमृत वेले दे सजे हुए सुंदर दीवान दे अंदर सतगुरु जी दे जिथे पावन पवित्र दर्शन दीदारे पांच बाणियां दा नितनेम श्री सुखमनि साहब जी का पाठ इसे तरह उपरंत श्री आसा जी की वार का कीर्तन गुरमुख प्यारियां दी रसना द्वारा सुन करके निहाल होए। उपरंत श्री सुखमनि साहब जी की अमृत रूप कथा ज्ञानी कुलदीप सिंह साहब जी हैड ग्रंथी साहिब तिन्हां दी रसना द्वारा गुरु की बाणी की कथा सुन के निहाल होए हां। चल रही लड़ीवार अमृत रूप कथा सहज कीर्ति दे पावन सलोकां दी जिस दी विचार आपां पिछले समय तो सुनदे आ रहे हां। अज समाप्ति हो रही है सहज कीर्ति दे अमृत रूप कथा दे सलोकां दी। सतगुरु कृपा करके सानू उपदेश देंदे हन हरी लाल कृष्ण लाल कांशी दे आए हुए पंडित। उन्होंने बेनती की सी जिस तरह मोह ममता का जाल कटिया जाए परमेश्वर की वाहिगुरु की प्राप्ति जिस तरीके ना हो सके सच्चे पातशाह कृपा करके उपदेश बख्शो। सतगुरां ने अमृतमई उपदेश दे के निहाल किया है। रात के दीवान च बेनती की सी भी उन्होंने पंडित लोगों ने बेनती की महाराज कोई नीति का बचन भी कृपा करके सुनाओ। परमार्थ के बचन तो आप जी ने इन्ने सुनाए ने कोई नीति का बचन भी कृपा करके सानू समझाओ जी। हजूर सच्चे पातशाह ने नीति का बचन भी कृपा करके बख्शिश किया। कह लगे हे भाई श्यामलंग मदर मनुख्यंग अरिद्यंग भूम वैरण है। सौला रंग होवे काला रंग होवे मदरा कद दा होवे ਹਰਿਦਿਅੰਗ ਭੂਮ ਵੈਰਨ ਹੈ, ਉਹਦੇ ਹਿਰਦੇ ਰੂਪੀ ਧਰਤੀ ਵਿੱਚ ਵੈਰ ਭਾਵ ਕਹਿੰਦੇ ਬੜਾ ਹੁੰਦਾ ਹੈ। ਹਜ਼ੂਰ ਕਹਿਣਗੇ ਨੀਤੀ ਦਾ ਬਚਨ ਹੈ, ਕਾਲਾ ਹੋਵੇ ਰੰਗ ਦਾ, ਕੱਦ ਦਾ ਮਧਰਾ ਹੋਵੇ, ਸਤਿਗੁਰੂ ਕਹਿੰਦੇ ਉਹਦੇ ਹਿਰਦੇ ਵਿੱਚ ਵੈਰ ਭਾਵ ਬਣਿਆ ਰਹਿੰਦਾ ਹੈ। ਨਿਵੰਤ ਹੋਵੰਤ ਮਿਥਿਆ, ਉਹਦਾ ਜਿਹੜਾ ਨਿਵਣਾ ਹੈ ਨਾ, ਹਜ਼ੂਰ ਕਹਿੰਦੇ ਹੋਵੰਤ ਹੁੰਦਾ ਹੈ, ਮਿਥਿਆ ਝੂਠਾ ਹੈ। ਜੇ ਕਿਸੇ ਅੱਗੇ ਨਿਉਣਾ ਛਿਉਣਾ ਵੀ ਕਰਦਾ ਹੈ ਨਾ, ਨਿਉਂਦਾ ਹੈ, ਤਾਂ ਸਮਝ ਲਓ ਵੀ ਧੋਖਾ ਕਰਨ ਵਾਸਤੇ ਨਿਉਂਦਾ ਹੈ। ਚੇਤਨੰਗ ਸੰਤ ਸੁਵੱਜਣ ਹੈ, ਜਿਹੜੇ ਸੰਤ ਨੇ ਨਾ ਹਜ਼ੂਰ ਕਹਿੰਦੇ ਭਾਈ ਸੇਠ ਸੱਜਣ, ਉਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਹਜ਼ੂਰ ਨੇ ਨੀਤੀ ਦਾ ਬਚਨ ਕਿਰਪਾ ਕਰਕੇ ਇਹਦੇ ਵਿੱਚ ਸਮਝਾਇਆ। ਉਸੇ ਬਚਨਾਂ ਨੂੰ ਫਿਰ ਖਾਲਸਾ ਜੀ ਪਰਮਾਰਥ ਦਾ ਰੂਪ ਹਜ਼ੂਰ ਨੇ ਦਿੱਤਾ ਹੈ। ਸਿਆਮਲੰਗ ਮਦਰ ਮਨੁੱਖਿਅੰਗ, ਜੋ ਸਿਆਮ ਰੰਗ ਦਾ ਨਾ ਸਾਵਲ ਸੁੰਦਰ ਰੂਪ ਬਣਾਵੇ, ਬੇਨ ਸੁਨਤ ਸਭ ਮੋਹ ਹੈਗਾ। ਸੋ ਸਿਆਮ ਰੰਗ ਦਾ ਜਿਹੜਾ ਪਰਮੇਸ਼ਰ ਹੈ, ਉਹਦੇ ਜਿਹੜੇ ਖਾਲਸਾ ਜੀ ਮਦਰ ਪਿਆਰੇ ਬਚਨ ਬੋਲਦੇ ਨੇ ਮਨੁੱਖ, ਹਰਿਦਿਅੰਗ ਭੂਮ ਵੈਰ ਨੇ, ਉਹਨਾਂ ਹਿਰਦੇ ਅੰਤਾ ਕਰਨ ਰੂਪੀ ਧਰਤੀ ਵਿੱਚ ਫਿਰ ਵੈਰ ਭਾਵ ਨਹੀਂ ਕਦੇ ਰਹਿ ਜਾਂਦਾ, ਉਹ ਨਿਰਵੈਰ ਬਣ ਜਾਂਦੇ ਹਨ। ਨਿਵੰਤ ਹੋਵੰਤ ਮਿਥਿਆ, ਉਹ ਜਿਹੜੇ ਉਹਨਾਂ ਮਹਾਂਪੁਰਖ ਪਰਮੇਸ਼ਰ ਦੇ ਪਿਆਰਿਆਂ ਜਿਹੜੇ ਨਿਵੰਤ ਨਿਉਂਦੇ ਨੇ, ਉਹਨਾਂ ਨੂੰ ਹੋਵੰਤ ਮਿਥਿਆ ਹੋ ਜਾਂਦਾ। ਮਿਥਿਆ ਝੂਠਾ ਹੀ ਸੰਸਾਰ ਪ੍ਰਤੀਤ ਹੈ, ਉਹ ਸੰਸਾਰ ਨੂੰ ਝੂਠਾ ਹੀ ਪ੍ਰਤੀਤ ਕਰ ਲੈਂਦੇ ਨੇ, ਸਮਝਦੇ ਹਨ। ਚੇਤਨੰਗ ਸੰਤ ਸਵੱਜਣ ਹੈ, ਉਸ ਚੇਤਨ ਬ੍ਰਹਮ ਪਰਮੇਸ਼ਰ ਦੇ ਜਿਹੜੇ ਪਿਆਰੇ ਸੱਜਣ ਨੇ, ਉਹ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਰਹਿੰਦੇ ਹਨ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ ਪਰਮਾਰਥ ਦਾ ਅਤੇ ਨੀਤੀ ਦਾ ਬਚਨ ਕਿਰਪਾ ਕਰਕੇ ਸਮਝਾਇਆ। ਅਗਲੇ ਸ਼ਬਦ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ, ਹੇ ਜਿਹਬੇ ਹੇ ਰਸ ਗੇ, ਜਿਹਬੇ ਜ਼ੁਬਾਨ। ਇਹ ਖਾਲਸਾ ਜੀ ਦਸ ਇੰਦਰੇ ਨੇ ਸਾਡੇ, ਜ਼ੁਬਾਨ ਜਿਹੜੀ ਹੈ ਇਹਨੂੰ ਦੋ ਇੰਦਰੀਆਂ ਦਾ ਕੰਮ ਕਰਦੀ ਹੈ, ਦੋ ਇੰਦਰੀਆਂ ਦਾ, ਤਾਂ ਦੱਸੋ ਦਸ ਇੰਦਰੀ ਬਣਦੇ ਨੇ। ਇੱਕ ਤਾਂ ਇਹ ਵਾਕ ਬੋਲਣ ਦਾ ਕਰਦੀ ਹੈ, ਅਤੇ ਇੱਕ ਇਹ ਸਵਾਦ ਦੱਸਦੀ ਹੈ। ਇੱਕ ਤਾਂ ਜ਼ੁਬਾਨ ਬੋਲਦੀ ਹੈ, ਅਤੇ ਵਾਕਾਂ ਦੇ ਬੋਲਣ ਕਰਕੇ ਇਹਦਾ ਨਾਮ ਜ਼ੁਬਾਨ ਹੈ, ਵੀ ਇਹ ਬੋਲਣ ਵਾਲੀ ਹੈ। ਅਤੇ ਜਦੋਂ ਸਵਾਦ ਦੱਸਦੀ ਹੈ, ਉਦੋਂ ਅਸੀਂ ਇਹਨੂੰ ਰਸਨਾ ਕਹਿੰਦੇ ਹਾਂ, ਵੀ ਰਸਾਂ ਦੀ ਇਹ ਘਰ ਹੈ। ਕਿੰਨੇ ਤਰ੍ਹਾਂ ਦੇ ਪਕਵਾਨ ਬਣਾ ਕੇ ਤੁਸੀਂ ਰੱਖੀ ਜਾਓ, ਜ਼ੁਬਾਨ ਦੱਸੇਗੀ ਵੀ ਇਹ 'ਚ ਲੂਣ ਕਿੰਨਾ ਹੈ, ਅਤੇ ਇਹ 'ਚ ਮਿਰਚ ਕਿੰਨੀ ਹੈ, ਅਤੇ ਇਹ 'ਚ ਮਿੱਠਾ ਕਿੰਨਾ ਹੈ। ਵੱਡੇ ਵੱਡੇ ਹਲਵਾਈ ਲੋਕ, ਬੜੇ ਬੜੇ ਇਸੇ ਤਰ੍ਹਾਂ ਭੋਜਨ ਤਿਆਰ ਕਰਨ ਵਾਲੇ, ਪਰ ਉਹ ਦੱਸ ਨਹੀਂ ਸਕਣਗੇ ਵੀ ਇਹ ਸਵਾਦ ਕਿੰਨਾ ਕੁ ਹੈ। ਉਹਦੇ ਸਵਾਦ ਦਾ, ਸਲੂਣੇ ਮਿੱਠੇ ਦਾ ਸਵਾਦ ਕੇਵਲ ਜ਼ੁਬਾਨ ਦੱਸੇਗੀ ਵੀ ਇਹ 'ਚ ਲੂਣ ਜ਼ਿਆਦਾ ਹੈ ਕਿ 'ਚ ਮਿਰਚ ਜ਼ਿਆਦਾ ਹੈ, ਕਿ ਕਿਹੋ ਜਿਹਾ ਸਵਾਦ, ਕਿਹੋ ਜਿਹਾ ਟੇਸਟ ਹੈ। ਬੀਬੀਆਂ ਰੋਜ਼ ਸਬਜ਼ੀ ਬਣਾਉਂਦੀਆਂ, ਪਰ ਬਣਾਉਂਦੀਆਂ ਹੋਈਆਂ ਫਿਰ ਵੀ ਥੋੜ੍ਹੀ ਜਿਹੀ ਸਬਜ਼ੀ ਪਾ ਕੇ ਕੜਛੀ ਨਾਲ ਕਹਿੰਦੀਆਂ, ਸਵਾਦ ਵੇਖੋ ਵੀ ਲੂਣ ਮਿਰਚ ਠੀਕ ਹੈ, ਵੱਧ ਘੱਟ ਹੋਵੇ ਤਾਂ ਪਾ ਲਈਏ। ਜ਼ੁਬਾਨ ਦੱਸੇਗੀ ਵੀ ਇਹ 'ਚ ਲੂਣ ਘੱਟ ਹੈ ਕਿ ਮਿਰਚ ਜ਼ਿਆਦਾ ਹੈ ਕਿ ਵੱਧ ਹੈ। ਇਸ ਕਰਕੇ ਇਹਨੂੰ ਰਸਨਾ ਕਿਹਾ ਜਾਂਦਾ, ਰਸਾਂ ਦੇ ਘਰ, ਸਭ ਸਵਾਦਾਂ ਦਾ ਜਾਣਨ ਵਾਲੀ ਇਹ ਰਸਨਾ ਹੈ, ਅਤੇ ਬੋਲਣ ਵਾਲੀ ਵਾਕਾਂ ਨੂੰ ਇਹਨੂੰ ਜ਼ੁਬਾਨ ਕਹੀਦਾ ਹੈ। ਸਤਿਗੁਰਾਂ ਨੇ ਦੋਵੇਂ ਹੀ ਸ਼ਬਦ ਵਰਤੇ ਵੀ ਹੇ ਜਿਹਬੇ ਹੇ ਰਸ ਗੇ, ਹੇ ਜਿਹਬਾ ਜ਼ੁਬਾਨ, ਹੇ ਰਸਾਂ ਦੀ ਇਹ ਗੇ ਗਿਆਤੀਏ, ਸਭ ਰਸਾਂ ਨੂੰ ਜਾਣਨ ਵਾਲੀਏ, ਤੇਰੀ ਹਾਲਤ ਇਹੋ ਜਿਹੀ ਹੈ। ਹੇ ਜਿਹਬੇ ਹੇ ਰਸ ਗੇ, ਮਦਰ ਪ੍ਰਿਆ ਤੋਯੰਗ, ਤੋਯੰਗ ਤੇਰੇ ਤਾਂ ਹੀ ਮਦਰ ਪਿਆਰੇ ਲੱਗਦੇ ਨੇ, ਪ੍ਰਿਆ ਪਿਆਰੇ ਲੱਗਦੇ ਨੇ, ਮਦਰ ਮਿੱਠੇ ਮਿੱਠੇ ਪਕਵਾਨ, ਤੋਯੰਗ ਤੇਰੇ ਤਾਂ ਹੀ ਪ੍ਰਿਆ ਪਿਆਰੇ ਲੱਗਦੇ ਨੇ, ਮਦਰ ਮਿੱਠੇ ਪਕਵਾਨ, ਵੀ ਉਹ ਖਾ ਲਵਾਂ ਉਹ ਖਾ ਲਵਾਂ, ਹਰ ਵੇਲੇ ਖਾਣ ਵਿੱਚ ਲਲਚਾਉਂਦੀ ਰਹਿੰਦੀ ਹੈ। ਪਰ ਹੇ ਜ਼ੁਬਾਨ, ਸੱਤ ਹੱਤੰ ਪਰਮ ਬਾਦੰ, ਜਦੋਂ ਸੱਚ ਬੋਲਣਾ ਪੈ ਜੇ ਨਾ ਕਿਸੇ ਸਭਾ ਸੁਸਾਇਟੀ ਵਿੱਚ, ਕਿਤੇ ਸੱਚ ਬੋਲਣਾ ਪੈ ਜੇ, ਹੇ ਜ਼ੁਬਾਨ ਤੇਰੀ ਹੱਤਿਆ ਹੀ ਹੋ ਜਾਂਦੀ, ਤੂੰ ਮਾਰੀ ਜਾਂਦੀ ਹੈ, ਸੱਚ ਨਹੀਂ ਬੋਲ ਸਕਦੀ। ਖੁਸ਼ਾਮ 'ਤੇ ਤੁਲ ਆਉਂਦੀ, ਜੇ ਮੈਂ ਉੱਥੇ ਕਹਿ ਦਿੱਤਾ ਫਿਰ ਦੂਜਾ ਭਾਈਚਾਰਾ ਨਾਰਾਜ਼ ਹੋ ਜਾਵੇਗਾ, ਸੱਚ ਬੋਲਿਆ ਤਾਂ ਐਂ ਹੋ ਜਾਵੇਗਾ। ਹਜ਼ੂਰ ਕਹਿੰਦੇ ਭਾਵੇਂ ਤੂੰ ਪਦਾਰਥਾਂ ਦੇ ਖਾਣ ਵਿੱਚ ਲਚਾਉਂਦੀ ਰਹਿੰਦੀ ਹੈ, ਵੀ ਉਹ ਖਾ ਲਵਾਂ ਉਹ ਖਾ ਲਵਾਂ, ਤੇਰੀ ਤ੍ਰਿਸ਼ਨਾ ਬੁਝਦੀ ਨਹੀਂ, ਖਾਣ ਦਾ ਹਰ ਵੇਲੇ ਮਨ ਖਿਆਲ ਬਣਿਆ ਰਹਿੰਦਾ ਹੈ, ਪਰ ਜਦੋਂ ਸੱਚ ਬੋਲਣਾ ਪੈ ਜੇ, ਸੱਤ ਹੱਤੰਗ ਸੱਚ ਬੋਲਣ ਵੇਲੇ ਤੇਰੀ ਹੱਤਿਆ ਹੀ ਹੋ ਜਾਂਦੀ ਹੈ, ਮਰ ਮੁੱਕੀ ਜਾਂਦੀ ਹੈ। ਅਤੇ ਜੇ ਕਿਤੇ ਝਗੜਾ ਪੈ ਜਾਵੇ, ਕੋਈ ਕਰਨਾ ਪੈ ਜੇ, ਤਾਂ ਫਿਰ ਹਜ਼ੂਰ ਕਹਿੰਦੇ ਪਰਮ ਬਾਦ ਪਰਮ ਵੱਡੇ ਬਾਦ ਝਗੜੇ ਕਰਦੀ ਹੈ, ਵੱਡੇ ਛੋਟੇ ਦਾ ਲਿਹਾਜ਼ ਵੀ ਨਹੀਂ ਕਰਦੀ ਅਤੇ ਹਰੇਕ ਦੀ ਪੱਗ ਨੂੰ ਹੱਥ ਜਾ ਪਾਉਂਦੀ ਹੈ। ਹੇ ਜਵਾਨ ਤੂੰ ਇਹੋ ਜਿਹੇ ਸੁਭਾਅ ਦੀ ਹੈ। ਅਵਰਤ ਇੱਥ ਹੈ ਸ਼ੁੱਧ ਅਕਸ਼ਰਨ ਹੈ, ਜਿਹੜੇ ਸ਼ੁੱਧ ਅੱਖਰ ਨੇ ਨਾ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ। ਹੇ ਜਵਾਨ ਤੂੰ ਉਹਨਾਂ ਦੇ ਵਰਤਣ ਤੋਂ ਆ ਰਹਿਤ ਹੋ ਰਹੀ, ਅਵਰਤ ਵਰਤਣ ਤੋਂ ਆ ਰਹਿਤ ਹੋ ਰਹੀ ਹੈ, ਸ਼ੁੱਧ ਅਕਸ਼ਰਨ ਹੈ, ਜਿਹੜੇ ਸ਼ੁੱਧ ਅੱਖਰ ਨੇ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ। ਉਹ ਕਿਹੜੇ ਨੇ? ਗੋਬਿੰਦ ਦਮੋਦਰ ਮਾਧਵੇ, ਗੋ ਪ੍ਰਥਮੀ ਦਾ ਬਿੰਦ ਪ੍ਰਕਾਸ਼ ਸਰੂਪ ਪਰਮੇਸ਼ੁਰ ਹੈ, ਅਤੇ ਦਮੋਦਰ ਜੋ ਪੇਟ ਨੂੰ ਰੱਸੀ ਨਾਲ ਬਣਾਉਣ ਵਾਲਾ ਹੈ, ਸੋ ਉਸ ਨੂੰ। ਅਤੇ ਇਸੇ ਤਰ੍ਹਾਂ ਖਾਲਸਾ ਜੀ ਮਾਇਆ ਦਾ ਪਤੀ ਜੋ ਪਰਮੇਸ਼ੁਰ ਹੈ, ਉਸ ਵਾਹਿਗੁਰੂ ਪਰਮੇਸ਼ੁਰ ਨਿਰੰਕਾਰ ਦੇ ਗੁਣ ਗਾਉਣ ਤੋਂ ਗੁਰੇਜ਼ ਕਰਦੀ ਰਹਿੰਦੀ ਹੈ, ਖਾਣ ਪੀਣ ਦੀ ਮਨ 'ਚ ਲਾਲਸਾ ਬਣੀ ਰਹਿੰਦੀ ਹੈ, ਅਤੇ ਸੱਚ ਬੋਲਣ ਲੱਗੇ ਤੇਰੀ ਮੌਤ ਹੋ ਜਾਂਦੀ ਹੈ। ਇਹ ਹਜ਼ੂਰ ਸੱਚੇ ਪਾਤਸ਼ਾਹ ਨੇ ਜਵਾਨ ਨੂੰ ਸੰਬੋਧਨ ਕਰਕੇ ਉਪਦੇਸ਼ ਬਖਸ਼ਿਆ ਹੈ। ਇੱਥੋਂ ਤੱਕ ਖਾਲਸਾ ਜੀ ਰਾਤ ਦੇ ਦੀਵਾਨ 'ਚ 62 ਸਲੋਕਾਂ ਦੀ ਕਥਾ ਸੰਪੂਰਨ ਹੋਈ ਹੈ। 5 ਸ਼ਬਦ ਸਲੋਕ ਆਪ ਜੀ ਦੀ ਸੇਵਾ 'ਚ ਬਾਕੀ ਜਿਹੜੇ ਨੇ ਉਹ ਬੇਨਤੀ ਕਰਨੀ ਚਾਹੁੰਦਾ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਹਰੀ ਲਾਲ, ਕ੍ਰਿਸ਼ਨ ਲਾਲ ਕਾਂਸ਼ੀ ਦੇ ਆਏ ਹੋਏ ਪੰਡਤਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਨਿਹਾਲ ਕਰ ਰਹੇ ਨੇ। ਸਤਿਗੁਰੂ ਸਾਡੇ 'ਤੇ ਵੀ ਕਿਰਪਾ ਕਰ ਰਹੇ ਨੇ, ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਗਰਬੰਤ ਨਾਰੀ ਮਦੋਨ ਮਤੰ,
ਹਜ਼ੂਰ ਕਹਿਣ ਲੱਗੇ ਗਰਬੰਤ ਨਾਰੀ, ਸੰਸਾਰ ਦੇ ਅੰਦਰ ਹਜ਼ੂਰ ਕਹਿਣ ਲੱਗੇ ਮਨੁੱਖਾਂ ਦੀ, ਇਸਤਰੀਆਂ ਦੀ, ਮਰਦਾਂ ਦੀ ਇਹ ਹਾਲਤ ਬਣੀ ਹੋਈ ਹੈ। ਗਰਬੰਤ ਨਾਰੀ, ਗਰਬੰਤ ਹੰਕਾਰ ਕਰਦੀਆਂ, ਨਾਰੀ ਇਸਤਰੀਆਂ, ਬੜਾ ਭਾਰੀ ਹੰਕਾਰ ਹੈ ਆਪਣੀ ਹੁਸਨ ਜਵਾਨੀ ਦਾ, ਵੀ ਮੇਰਾ ਰੂਪ ਬੜਾ ਸੋਹਣਾ ਹੈ, ਮੇਰਾ ਆਕਾਰ ਬੜਾ ਸੋਹਣਾ ਹੈ। ਗਰਬੰਤ ਨਾਰੀ, ਗਰਬੰਤ ਹੰਕਾਰ ਕਰਦੀਆਂ ਨਾਰੀਆਂ ਇਸਤਰੀਆਂ।
ਬਲਵੰਤ ਬਲਾਤ ਕਾਰਨ ਹੈ
ਮਦੋਨ ਮਤੰਗ, ਅਤੇ ਹਰ ਵੇਲੇ ਮਦੋਨ ਕਾਮ ਦੇ ਫੁਰਨਿਆਂ ਵਿੱਚ ਹੀ ਮਤੰਗ ਮਸਤ ਹੋਈਆਂ ਰਹਿੰਦੀਆਂ ਹਨ। ਹਾਰ ਭਾਵ ਕਰਨ ਵਿੱਚ, ਸੀਸਾ ਵੇਖਣ 'ਚ, ਕਦੇ ਕੰਘੀ ਪੱਟੀ ਕਰ ਲਈ, ਕਦੇ ਹੋਰ ਕੋਈ ਲਟਰ ਪਟਰ ਮਲ ਲਿਆ, ਸੋ ਇਹਨਾਂ ਵਿਹਾਰਾਂ ਵਿੱਚ ਹੀ ਹਜ਼ੂਰ ਕਹਿੰਦੇ ਲੱਗੀਆਂ ਰਹਿੰਦੀਆਂ ਹਨ। ਸੋ 16 ਸ਼ਿੰਗਾਰ ਮੰਨੇ ਹੋਏ ਨੇ ਉਹਨਾਂ ਦੇ ਕਰਨ ਵਿੱਚ, ਕਹਿ ਲਈਏ ਵੀ ਲੱਗੀਆਂ ਰਹਿੰਦੀਆਂ, 3 ਕਾਲੇ, 2 ਉਜਲੇ, ਪਤਲੇ, 5 ਪ੍ਰਕਾਰ, 4 ਕਠਣ, 2 ਚੀਕ ਨੇ, 16 ਇਹ ਸ਼ਿੰਗਾਰ। ਇਹ 16 ਸ਼ਿੰਗਾਰਾਂ ਦੇ ਵਿੱਚ ਹੀ ਹਰ ਵੇਲੇ ਅਤੇ ਕਾਮ ਦੇ ਫੁਰਨਿਆਂ 'ਚ ਮਤੰਗ ਮਸਤ ਹੋਈਆਂ ਰਹਿੰਦੀਆਂ ਹਨ।
ਬਲਵੰਤ ਬਲਾਤ ਕਾਰਨ ਹੈ
ਹਜ਼ੂਰ ਕਹਿੰਦੇ ਬਲਵੰਤ, ਜਿਹੜੇ ਬਲ ਵਾਲੇ ਪੁਰਸ਼ ਨੇ ਨਾ, ਬਲ ਵਾਲੇ ਪੁਰਸ਼ ਹੈ, ਉਹਨਾਂ ਦੇ ਬਲ ਦਾ ਆਤ ਅੰਤ ਕਾਰਨ ਹੈ, ਕਾਰਨ ਹਨ, ਬੜੇ ਬੜੇ ਬਲੀਆਂ ਦੇ ਬਲ ਦਾ ਅੰਤ ਕਰ ਦੇਣ ਵਾਲੀਆਂ ਹਨ, ਜਿਹੜੇ ਮਾਣ ਕਰਦੇ ਹਨ। ਅਤੇ ਗਰਬੰਤ ਨਾਰੀ, ਗਰਬੰਤ ਹੰਕਾਰ ਕਰਦੀਆਂ ਨਾਰੀਆਂ, ਅਸੀਂ ਬੰਦਿਆਂ ਨੂੰ ਕਾਬੂ ਵਿੱਚ ਰੱਖਿਆ ਹੋਇਆ, ਸਾਡਾ ਬੰਦਾ ਮਜਾਲ ਹੈ, ਕਿਹਦੇ ਪਾਸੇ ਜਾ ਸਕਦਾ, ਉਹ ਮੇਰੇ ਹੁਕਮ ਤੋਂ ਪਾਸੇ ਜਾਵੇ, ਮੈਂ ਆਪਣੇ ਬੰਦੇ 'ਤੇ ਕਾਬੂ ਕਰਕੇ ਰੱਖਿਆ ਹੋਇਆ ਹੈ, ਮੈਂ ਆਪਣੇ ਅਧੀਨ ਕੀਤਾ ਹੋਇਆ ਆਪਣੇ ਬੰਦੇ ਨੂੰ। ਗਰਬੰਤ ਨਾਰੀ, ਗਰਬੰਤ ਹੰਕਾਰ ਕਰਦੀਆਂ ਨਾਰੀਆਂ ਇਸਤਰੀਆਂ, ਮਦੋਨ ਮਤੰਗ ਕਾਮ ਦੇ ਵਿੱਚ, ਮਦ ਉਦਮਤੰਗ ਮਨ ਜਿਹੜਾ ਵਿਸ਼ਿਆਂ ਵਿੱਚ ਹੀ ਉਚਾਟ ਹੋਇਆ ਰਹਿੰਦਾ ਹੈ, ਸੋ ਐਸਾ ਹੰਕਾਰ ਕਰਦੀਆਂ ਰਹਿੰਦੀਆਂ ਕਿ ਅਸੀਂ ਆਦਮੀਆਂ ਨੂੰ ਕਾਬੂ ਵਿੱਚ ਕੀਤਾ ਹੋਇਆ, ਕੰਟਰੋਲ ਵਿੱਚ ਰੱਖਿਆ ਹੋਇਆ। ਅਤੇ ਗਰਬੰਤ ਹੰਕਾਰ ਕਰਦੀਆਂ ਨਾਰੀਆਂ, ਜਿਵੇਂ ਖਾਲਸਾ ਜੀ ਇਸੇ ਤਰ੍ਹਾਂ ਕਾਲੀਦਾਸ ਸੀ, ਉਹ ਪਹਿਲਾਂ ਤਾਂ ਮੂਰਖ ਹੀ ਹੁੰਦਾ ਸੀ, ਛਦਾਈ ਹੁੰਦਾ ਸੀ ਪਹਿਲਾਂ ਤਾਂ। ਇੱਕ ਬ੍ਰਾਹਮਣ ਸੀ, ਵਿਚਾਰਾ ਉਤਰਿਆ ਜਾਵੇ ਉਹਨੂੰ ਰਸਤੇ 'ਚ ਮਿਲ ਪਿਆ, ਉਹਨੇ ਆਖਿਆ ਡਿੱਗ ਪਵੇਂਗਾ, ਖਿਆਲ ਕਰ, ਕਹਿਣਾ ਕਿ ਜਾ ਤੂੰ ਆਪਦਾ ਕੰਮ ਕਰ ਹੈ। ਸੋ ਉਹ ਥੋੜ੍ਹੇ ਸਮੇਂ ਬਾਅਦ ਡਿੱਗ ਪਿਆ, ਮਗਰ ਭੱਜ ਕੇ ਮਿਲਿਆ ਵੀ ਮੇਰੀ ਮੌਤ ਬਾਰੇ ਦੱਸੋ ਜੀ, ਜਿਵੇਂ ਸ਼ੇਖ ਚਿੱਲੀ ਦੀ ਕਹਾਣੀ ਆਉਂਦੀ ਇਸੇ ਤਰ੍ਹਾਂ, ਸੋ ਮੈਨੂੰ ਦੱਸੋ ਮੇਰੀ ਮੌਤ ਕਦੋਂ ਹੋਣੀ ਹੈ। ਉਹ ਕਹਿਣਗੇ ਭਾਈ ਮੌਤ ਦਾ ਕਿਸੇ ਨੂੰ ਵੀ ਪਤਾ ਹੈ, ਉਹ ਰਾਜ ਦਰਬਾਰ 'ਚ ਪੰਡਿਤ ਕਥਾ ਕਰਿਆ ਕਰਦਾ ਸੀ। ਸੋ ਇਹ ਉਹਦੇ ਮਗਰ ਪਿਆ ਰਿਹਾ, ਘਰ ਚਲਾ ਗਿਆ ਉਹਦੇ ਮਗਰੇ ਹੀ। ਉਹਨੇ ਬੜਾ ਹੀ ਯਤਨ ਕੀਤਾ ਸਮਝਾਉਣ ਦਾ ਵੀ ਪਰਮੇਸ਼ੁਰ ਦੀ ਖੇਡ ਹੈ ਭਾਈ, ਕੌਣ ਜਾਣ ਸਕਦਾ ਹੈ, ਪਰ ਉਹ ਨਾ ਟਲਿਆ, ਮਗਰ ਖਹਿੜਾ ਕਰੀ ਗਿਆ। ਉਹਦੇ ਘਰ ਚਲਾ ਗਿਆ, ਘਰ ਬੈਠਾ ਰਿਹਾ, ਚਲੋ ਨਾਲ ਕੰਮ ਕਾਰ ਕਰਦਾ, ਉਹਨੇ ਗਊ ਰੱਖੀ ਹੋਈ ਸੀ, ਪੱਠੇ ਦਾ ਥੇ ਲਿਆ ਕੇ ਪਾ ਦਿਆ ਘਰੇ, ਦੁੱਧ ਚੋਦਿਆ ਕਰੋ। ਉਹਨੇ ਆਖਿਆ ਚਲੋ ਬੰਦੇ ਦੀ ਲੋੜ ਸੀ, ਮੌਜ ਬਣ ਗਈ, ਜੇ ਨਹੀਂ ਛਦਾਈ ਗੱਲ ਲੈਂਦਾ। ਇਸੇ ਤਰ੍ਹਾਂ ਹੀ ਸਹੀ ਉਹ ਘਰ ਵਿੱਚ ਬਹੁਤਾ ਸਮਾਂ ਰਹਿਣ ਕਰਕੇ ਉਹਦੇ ਖਾਲਸਾ ਜੀ ਇੱਕ ਲੜਕੀ ਸੀ ਜਿਹਦਾ ਨਾਮ ਸੀ ਵਿੱਦਿਆ, ਪੰਡਿਤ ਦੀ ਲੜਕੀ ਸੀ ਵਿਦਵਾਨ ਦੇ। ਸੋ ਉਹ ਵਿੱਦਿਆਵੰਤੀ ਲੜਕੀ ਜਿਹੜੀ ਸੀ ਬੜੀ ਕੁਸ਼ਲ ਸੀ, ਸਿਆਣੀ ਸੀ, ਪਰ ਉਹਨੇ ਇਸ ਇਹਦੇ ਨਾਲ ਕਾਲੀਦਾਸ ਨਾਲ ਉਹਦਾ ਵਿਆਹ ਕਰ ਦਿੱਤਾ ਹੈ। ਇਹ ਹੁਣ ਉਹਦਾ ਪੰਡਿਤ ਦਾ ਜਵਾਈ ਬਣ ਕੇ ਘਰ 'ਚ ਰਹਿੰਦਾ ਹੈ, ਮੂਰਖ ਹੈ, ਘਰ ਵਿੱਚ ਰਹਿੰਦਾ ਹੈ। ਅਤੇ ਪੰਡਿਤ ਜੀ ਰੋਜ਼ ਦਰਬਾਰ 'ਚ ਕਥਾ ਕਰਨ ਜਾਇਆ ਕਰਨਾ ਹੈ, ਰਾਜੇ ਦੇ ਦਰਬਾਰ 'ਚ ਸਭਾ ਵਿੱਚ ਹੈ। ਇਹ ਹੁਣ ਜਵਾਈ ਹੋਣ ਕਰਕੇ ਇਹਨੇ ਹੱਟ ਕੀਤਾ, ਮੈਂ ਵੀ ਨਾਲ ਹੀ ਜਾਣਾ ਜੀ, ਵੇਖ ਕੇ ਆਉਣੀ ਹੈ ਸਭਾ। ਕਹਿਣ ਲੱਗੇ ਠੀਕ ਹੈ, ਨਾਲ ਲੈ ਗਿਆ। ਰਾਜੇ ਨੂੰ ਦੱਸਿਆ ਜੀ ਇਹ ਮੇਰਾ ਜਵਾਈ ਹੈ। ਕਹਿਣ ਲੱਗੇ ਠੀਕ ਹੈ। ਜਦੋਂ ਰਾਜ ਦਰਬਾਰ 'ਚ ਰਾਗੀਆਂ ਨੇ ਰਾਗ ਅਲਾਪਿਆ, ਭਾਵੇਂ ਮੂਰਖ ਸੀ, ਇਹਨੂੰ ਕਿਸੇ ਗੱਲ ਦਾ ਗਿਆਨ ਤਾਂ ਨਹੀਂ ਸੀ, ਸਿਰ ਬੜਾ ਹਿਲਾਵੇ, ਜਦੋਂ ਰਾਗੀਆਂ ਦੇ ਸਾਜ਼ ਵੱਜੇ ਬੜਾ ਸਿਰ ਹਿਲਾਵੇ। ਰਾਜਾ ਸੋਚਣ ਲੱਗਾ ਵੀ ਪੰਡਿਤ ਵਿਦਵਾਨ ਦਾ ਇਹ ਜਵਾਈ ਹੈ ਅਤੇ ਇੰਨਾ ਰਾਗ ਵਿੱਦਿਆ ਦਾ ਮਾਹਰ ਹੋਣਾ, ਜਿਹੜਾ ਸਿਰ ਹਿਲਾਈ ਜਾਂਦਾ, ਰਾਗੀ ਕੀਰਤਨ ਕਰਦੇ ਨੇ ਸਿਰ ਮਾਰਦੇ, ਇਹਨੂੰ ਸਾਰਾ ਗਿਆਨ ਹੋਵੇਗਾ ਰਾਗਾਂ ਦਾ। ਉਹਨੇ ਕਿਹਾ ਜੀ ਕੱਲ੍ਹ ਨੂੰ ਜਦੋਂ ਸਭਾ ਲੱਗੇਗੀ ਤੁਸੀਂ ਨਾਲ ਆਉਣਾ, ਅਤੇ ਜਦੋਂ ਰਾਗੀ ਕੀਰਤਨ ਕਰਨਗੇ ਨਾ ਅਸੀਂ ਤੁਹਾਨੂੰ ਪੁੱਛਾਂਗੇ ਵੀ ਕਿਹੜਾ ਰਾਗ ਅਲਾਪ ਰਹੇ ਨੇ, ਅਤੇ ਤੁਸੀਂ ਉਦੋਂ ਕਹਿ ਦੇਣਾ ਵੀ ਇਹ ਦੱਸਣਾ ਸਾਨੂੰ ਵੀ ਆਹ ਰਾਗ ਹੈ। ਤੁਸੀਂ ਰਾਗਾਂ ਦੇ ਧਨੀ ਜਾਪਦੇ ਹੋ, ਬੜਾ ਸਿਆਣੇ ਜਾਪਦੇ ਹੋ, ਸਿਰ ਫੇਰਦੇ ਹੋ, ਸਿਰ ਹਿਲਾਉਂਦੇ ਹੋ ਰਾਗ ਸੁਣ ਕੇ। ਕਹਿਣ ਲੱਗਾ ਜੀ ਠੀਕ ਹੈ, ਵਿਚਾਰੇ ਨੇ ਕਹਿ ਤਾਂ ਦਿੱਤਾ। ਜਦੋਂ ਘਰ ਆਇਆ ਪੰਡਿਤ ਜੀ ਦੇ ਮਨ 'ਚ ਬੜੀ ਨਿਰਾਸ਼ਤਾ ਹੋਈ ਵੀ ਇਹ ਛਦਾਈ ਨੂੰ ਕਿੱਥੋਂ ਨਾਲ ਲੈ ਗਿਆ, ਸੋ ਇਹਨੇ ਤਾਂ ਮੇਰੇ ਰੁਜ਼ਗਾਰ ਵਿੱਚ ਵੀ ਲੱਤ ਮਾਰੇਗਾ, ਇਹਨੂੰ ਰਾਗਾਂ ਦਾ ਕੀ ਗਿਆਨ ਹੈ ਮੂਰਖ ਬੰਦੇ ਨੂੰ। ਜਦੋਂ ਘਰਵਾਲੀ ਨੂੰ ਆ ਕੇ ਵਿੱਦਿਆਵੰਤੀ ਨੂੰ ਦੱਸਿਆ ਵੀ ਇਸ ਤਰ੍ਹਾਂ ਗੱਲ ਹੈ, ਉਹਨੇ ਵੀ ਆਖਿਆ ਮੇਰੇ ਪਿਤਾ ਦਾ ਕੰਮ ਤੂੰ ਖਰਾਬ ਕਰੇਗਾ, ਤੈਨੂੰ ਸਭਾ 'ਚ ਜਾਣਾ ਹੀ ਨਹੀਂ ਸੀ ਚਾਹੀਦਾ, ਤੂੰ ਕਾਹਨੂੰ ਚਲਾ ਗਿਆ ਛਦਾਈ। ਸੋ ਉਸ ਸਮੇਂ ਖਾਲਸਾ ਜੀ ਕਹਿਣ ਲੱਗਾ ਮੈਂ ਗਿਆ ਅਤੇ ਮੈਨੂੰ ਹੁਣ ਜਾਣਾ ਪੈਣਾ, ਕੱਲ੍ਹ ਨੂੰ ਦੱਸਣਾ ਪੈਣਾ ਹੈ, ਤੂੰ ਮੈਨੂੰ ਦੱਸ ਵੀ ਮੈਂ ਕਿਵੇਂ ਕਰਾਂ। ਉਹ ਵਿੱਦਿਆਵੰਤੀ ਬੜੀ ਲਾਇਕ ਸੀ, ਉਹ ਨਾਲ ਹੀ ਖਾਲਸਾ ਜੀ ਜਿੱਥੇ ਰਾਜ ਸਭਾ ਲੱਗਦੀ ਸੀ ਨਾ ਰਾਜੇ ਦੀ, ਜਿੱਥੇ ਪੰਡਿਤ ਕਥਾ ਕਰਦੇ ਸਨ, ਨਾਲ ਹੀ ਦੂਜੇ ਬੰਨੇ ਘਰ ਸੀ, ਅਤੇ ਉੱਥੇ ਉਹਦਾ ਉਹਦੇ ਖਾਲਸਾ ਜੀ ਘਰ ਵਿੱਚ ਇਹ ਰਹਿੰਦੇ ਸਨ ਪੰਡਿਤ ਜੀ। ਉਹ ਲੜਕੀ ਕਹਿਣ ਲੱਗੀ ਜਦੋਂ ਰਾਗੀ ਸਿੰਘ ਧਨਾਸਰੀ ਰਾਗ ਦਾ ਕੀਰਤਨ ਕਰਨਗੇ ਨਾ, ਧਨਾਸਰੀ ਰਾਗ ਦਾ, ਅਤੇ ਤੂੰ ਯਾਦ ਰੱਖੀ ਮੈਂ ਉਸ ਵੇਲੇ ਨਾ ਧਾਨ ਦਾ ਬੂਟਾ, ਝੋਨਾ ਹੁੰਦਾ ਨਾ ਧਾਨ, ਧਾਨ ਦਾ ਬੂਟਾ ਕੁੱਜੇ 'ਚ ਪਾ ਕੇ ਹਾਂਡੀ 'ਚ ਪਾ ਕੇ ਤਾਂ ਨੂੰ ਕਰਾਂਗੇ, ਅਤੇ ਉੱਧਰੋਂ ਤੈਨੂੰ ਰਾਜਾ ਜਦੋਂ ਪੁੱਛੇਗਾ ਨਾ ਵੀ ਇਹ ਕਿਹੜਾ ਰਾਗ ਹੈ, ਅਤੇ ਜੇ ਤੇਰੇ ਦਿਮਾਗ 'ਚੋਂ ਪਾਗਲਾ ਨਿਕਲ ਵੀ ਗਿਆ ਤਾਂ ਤੂੰ ਮੇਰੇ ਵੱਲ ਧਿਆਨ ਰੱਖੀ, ਮੈਂ ਉਹ ਹਾਂਡੀ ਹਿਲਾਵਾਂਗੀ ਵੀ ਧਾਨ ਤੋਂ ਧਨਾਸਰੀ, ਯਾਦ ਰੱਖੀ ਵੀ ਧਨਾਸਰੀ ਰਾਗ ਹੈ। ਕਹਿਣ ਲੱਗੇ ਠੀਕ ਹੈ। ਜਦੋਂ ਸਭਾ ਵਿੱਚ ਚਲਾ ਗਿਆ ਉਹਨੇ ਸਿਰ ਹਿਲਾਇਆ ਜਾ ਕੇ ਬੜਾ, ਰਾਗੀਆਂ ਨੇ ਧਨਾਸਰੀ ਰਾਗ ਗਾਇਨ ਕਰ ਰਹੇ ਸੀ। ਸੋ ਜਦੋਂ ਉਹਨੇ ਸਿਰ ਹਿਲਾਇਆ, ਸਮਾਪਤੀ ਹੋਈ ਕੀਰਤਨ ਦੀ, ਰਾਜੇ ਨੇ ਪੁੱਛਿਆ ਵੀ ਦੱਸੋ ਭਾਈ ਇਹ ਕਿਹੜਾ ਰਾਗ ਗਾਇਆ ਇਹਨਾਂ ਰਾਗੀਆਂ ਨੇ। ਉਹਨੇ ਹੁਣ ਆਸੇ ਪਾਸੇ ਵੇਖੇ, ਚੁਬਾਰੇ ਵੱਲ ਵੇਖਿਆ, ਚੁਬਾਰੇ 'ਤੇ ਵਿੱਦਿਆਵੰਤੀ ਚੜ੍ਹ ਕੇ ਉਹ ਧਾਨ ਦਾ ਬੂਟਾ ਜਿਹਾ ਹਿਲਾ ਰਹੀ ਸੀ, ਹਾਂਡੀ ਵਿੱਚ ਪਾਇਆ ਹੋਇਆ। ਇਹਨੂੰ ਉਹ ਧਾਨ ਦਾ ਤਾਂ ਚੇਤਾ ਹੀ ਭੁੱਲ ਗਿਆ, ਕਹਿੰਦਾ ਜੀ ਹਾਂਡੀ ਰਾਗ ਹੈ, ਹਾਂਡੀ ਰਾਗ, ਹਾਂਡੀ ਸੀ ਨਾ, ਸੋ ਜਿਹੜੇ 'ਚ ਬੂਟਾ ਹਿਲਾਉਂਦੀ ਸੀ ਧਾਨ ਦਾ ਪਾ ਕੇ, ਕਹਿੰਦਾ ਜੀ ਹਾਂਡੀ ਰਾਗ ਹੈ। ਉਹਨੇ ਆਖਿਆ ਮਾਰੋ ਧੱਕੇ ਕੱਢੋ ਦਰਬਾਰ 'ਚੋਂ, ਮੈਂ ਤਾਂ ਆਖਿਆ ਰਾਗ ਦਾ ਧਨੀ ਹੋਣਾ ਤਾਂ ਪਾਗਲ ਬੰਦਾ, ਹਾਂਡੀ ਰਾਗ ਤਾਂ ਮੈਂ ਲੈਂਦੇ ਚੜ੍ਹਦੇ ਨਹੀਂ ਅੱਜ ਤੱਕ ਸੁਣਿਆ। ਸੋ ਉਸ ਵੇਲੇ ਧੱਕੇ ਮਾਰ ਕੇ ਦਰਬਾਰ 'ਚੋਂ ਕਾਲੀਦਾਸ ਨੂੰ ਬਾਹਰ ਕੱਢ ਦਿੱਤਾ। ਜਦੋਂ ਘਰ ਆਇਆ ਨਾ ਅਤੇ ਉਹ ਛੱਤ 'ਤੇ ਚੜ੍ਹੀ ਖਲੋਤੀ ਸੀ ਵਿੱਦਿਆਵੰਤੀ, ਅਤੇ ਉਹਦੇ ਕੋਲ ਆਉਣ ਪਹੁੰਚਿਆ, ਉਹਨੇ ਆ ਸਾਰੀ ਗੱਲ ਸੁਣੀ ਵੀ ਆਹ ਚੰਦ ਚੜ੍ਹਾ ਕੇ ਆਇਆ ਹੈ। ਉਹਨੇ ਕਹਿੰਦੇ ਨੇ ਖਲੋਤਾ ਸੀ ਦੀਵਾਰ ਦੇ ਕੋਲ, ਉਹਨੇ ਧੱਕਾ ਦਿੱਤਾ ਗੁੱਸੇ ਵਿੱਚ ਆ ਕੇ, ਥੱਲੇ ਕਹਿੰਦੇ ਦੇਵੀ ਦਾ ਮੰਦਰ ਸੀ, ਇਹ ਜਦੋਂ ਥੱਲੇ ਡਿੱਗਾ ਨਾ ਕਾਲੀਦਾਸ ਅਤੇ ਥੱਲੇ ਦੇਵੀ ਦਾ ਮੰਦਰ ਸੀ, ਉਹਦੀ ਛੱਤ 'ਤੇ ਆਉਣ ਡਿੱਗਾ, ਕਹਿੰਦੇ ਦੇਵੀ ਪ੍ਰਗਟ ਹੋਈ। ਉਹਨੇ ਆਖਿਆ ਵੀ ਬਰੰਗ ਵੀ ਦੱਸ ਤੈਨੂੰ ਕਿੰਨੇ ਆਪਣਾ ਕੀ ਚਾਹੁੰਦਾ ਭਗਤਾ, ਕੀ ਚਾਹੁੰਦਾ ਹੈ, ਭਾਵ ਉਹਦੇ ਦਿਲ 'ਚ ਵੀ ਮੇਰੇ ਇਹਨੇ ਕੁਰਬਾਨੀ ਦਿੱਤੀ ਹੈ, ਮੇਰੇ ਉੱਤੇ ਡਿੱਗਾ ਹੈ, ਇਹਨੇ ਆਪਣਾ ਸਰੀਰ ਬਲੀਦਾਨ ਦਿੱਤਾ, ਇਸ ਕਰਕੇ ਇਹਨੂੰ ਵਰ ਦੇਣਾ ਚਾਹੀਦਾ ਹੈ। ਉਹ ਕਹਿੰਦੇ ਦੇਵੀ ਨੇ ਪੁੱਛਿਆ ਪ੍ਰਗਟ ਹੋ ਕੇ ਵੀ ਭਗਤਾ ਕੀ ਚਾਹੁੰਦਾ, ਕੀ ਚਾਹੁੰਦਾ ਹੈ। ਇਹਦੇ ਦਿਲ ਵਿੱਚ ਵੀ ਮੈਨੂੰ ਪੁੱਛਦੀ ਹੈ ਵੀ ਤੈਨੂੰ ਕਿੰਨੇ ਮਾਰਿਆ, ਕਹਿੰਦਾ ਵਿੱਦਿਆ ਨੇ ਧੱਕਾ ਮਾਰਿਆ ਹੈ। ਕਹਿਣ ਲੱਗੇ ਤਥਾਸਤੂ, ਤੈਨੂੰ ਵਿੱਦਿਆ ਪ੍ਰਾਪਤ ਹੋਵੇਗੀ। ਉਹ ਕਾਲੀਦਾਸ ਮੂਰਖ ਤੋਂ ਖਾਲਸਾ ਜੀ ਫਿਰ ਵਿਦਵਾਨ ਬਣ ਗਿਆ ਸੀ, ਪੰਡਿਤ ਵਿਦਵਾਨ ਕਾਲੀਦਾਸ ਹੈ। ਰਾਜੇ ਭੋਜ ਦੇ ਦਰਬਾਰ 'ਚ ਕਥਾ ਕਰਿਆ ਕਰੇ, ਬਰਾਲਾ ਪੰਡਿਤ ਵਿਦਵਾਨ ਸੀ। ਸੋ ਇਹ ਕਥਾ ਦਰਬਾਰ 'ਚ ਕਥਾ ਸੁਣਾਇਆ ਕਰੇ ਪੰਡਿਤ ਨੂੰ। ਦੋਵੇਂ ਹੀ ਇੱਕ ਦਿਨ ਰਾਜਾ ਭੋਜ 'ਤੇ ਬੈਠੇ, ਉਹਦੇ ਕੋਲ ਰਿਹਾ ਕਰਦਾ ਵਜ਼ੀਰ ਸੀ ਨਾਲ ਬਣਿਆ, ਉਹਦੇ ਕੋਲ ਰਹਿ ਕੇ ਕਥਾ ਸੁਣਾਇਆ ਕਰੇ ਰਿਹਾ ਕਰੇ। ਤਾਂ ਉਸ ਸਮੇਂ ਇੱਕ ਦਿਨ ਦੋਵੇਂ ਇਹਦੀਆਂ ਜਿਹੜੀਆਂ ਘਰਵਾਲੀਆਂ ਸੀ ਨਾ, ਵਿਦਿਆਵੰਤੀ ਅਤੇ ਰਾਜੇ ਭੋਜ ਦੀ ਘਰਵਾਲੀ, ਉਹ ਸਲਾਹੀ ਪੈ ਗਈਆਂ। ਇਹ ਰਾਜ ਦਰਬਾਰ 'ਚ ਗਏ ਹੋਏ ਅਤੇ ਉਹ ਵਜ਼ੀਰ ਦੀ ਘਰ ਦੀ ਅਤੇ ਰਾਣੀ ਆਪਸ ਹੀ ਸਲਾਹੀ ਪੈ ਗਈਆਂ। ਉਹ ਕਹੇ ਵੀ ਮੇਰਾ ਆਦਮੀ ਬੜਾ ਆਗਿਆਕਾਰ ਹੈ, ਉਹ ਕਹਿੰਦੀ ਵੀ ਮੇਰਾ ਆਦਮੀ ਬੜਾ ਆਗਿਆਕਾਰ ਹੈ। ਕਹਿਣ ਲੱਗੇ ਕਿਵੇਂ ਆਗਿਆਕਾਰ ਹੈ? ਰਾਣੀ ਕਹਿਣ ਲੱਗੀ ਜੇ ਮੈਂ ਚਾਹਵਾਂ ਨਾ, ਭਾਵੇਂ ਮੇਰਾ ਪਤੀ ਜਿਹੜਾ ਉਹ ਬਾਦਸ਼ਾਹ ਹੈ, ਮੈਂ ਇਹਨੂੰ ਗਧਾ ਬਣਾ ਸਕਦੀ ਹਾਂ, ਮੇਰੇ 'ਚ ਇੰਨੀ ਸ਼ਕਤੀ ਹੈ, ਮੇਰਾ ਇੰਨਾ ਹੁਕਮ ਮੰਨ ਦਾ ਆਗਿਆਕਾਰੀ ਹੈ, ਮੈਂ ਇਹਨੂੰ ਚਾਹਵਾਂ ਤਾਂ ਗਧਾ ਬਣਾ ਸਕਦੀ ਹੈ। ਕਹਿਣ ਲੱਗੇ ਠੀਕ ਹੈ, ਜ਼ਰੂਰ ਬਣਾਇਓ। ਕਹਿੰਦੇ ਤੂੰ ਦੱਸ ਵਿਦਿਆਵੰਤੀ ਕੀ ਕਰ ਸਕਦੀ ਹੈ? ਤੂੰ ਕਹਿੰਦੀ ਮੇਰਾ ਘਰ ਵਾਲਾ ਅਧੀਨ ਹੈ। ਕਹਿਣ ਲੱਗੇ ਜੇ ਮੈਂ ਚਾਹਵਾਂ ਨਾ, ਤਾਂ ਭਾਵੇਂ ਉਹਦੀਆਂ ਦਾੜੀ ਅਤੇ ਮੁੱਛਾਂ ਸਾਰੀਆਂ ਮੁੰਨ ਸਕਦੀ ਹੈ, ਇੰਨਾ ਮੇਰੇ ਅਧੀਨ ਹੈ, ਦਾੜੀ ਮੁੱਛ ਮੇਰੇ ਕਹਿਣ 'ਤੇ ਮੁੰਨ ਸਕਦਾ ਹੈ। ਕਹਿਣ ਲੱਗੇ ਅੱਛਾ, ਇੰਨਾ ਅਧੀਨ ਹੈ, ਚਲੋ ਅੱਜ ਕਰਕੇ ਵੇਖਣਾ। ਕਹਿੰਦੇ ਠੀਕ ਹੈ। ਜਦੋਂ ਰਾਜਾ ਬਾਹਰੋਂ ਆਇਆ, ਗਿਣੀ ਹੋਈ ਸਾਜਿਸ ਦੇ ਅਧੀਨ ਹੈ, ਇੱਧਰੋਂ ਇਹ ਵਿਦਿਆਵੰਤੀ ਵੀ ਅਤੇ ਰਾਣੀ ਵੀ ਖਾਲਸਾ, ਜਦੋਂ ਉਹ ਮਹਿਲਾਂ 'ਚ ਆਏ ਤੋਂ ਘਰ ਆਇਆ ਆਪਣੇ ਘਰਾਂ 'ਚ ਆਏ ਮਹਿਲਾਂ ਵਿੱਚ, ਤਾਂ ਰਾਣੀ ਕਹਿਣ ਲੱਗੀ ਮੇਰੀ ਕਾਹਦੀ ਜ਼ਿੰਦਗੀ ਹੈ, ਸਾਰੀ ਜ਼ਿੰਦਗੀ ਹੈ ਚਾਰ ਦੁਆਰੀ ਵਿੱਚ ਲੰਘ ਚੱਲੀ ਹੈ। ਕੀ ਕਹਿੰਦੇ ਕਿ ਨਿਖਿੱਧ ਜਾਨਵਰ ਮੈਂ ਸੁਣਿਆ ਵੀ ਖੋਤਾ ਹੁੰਦਾ, ਮੈਂ ਤਾਂ ਸਾਰੀ ਜ਼ਿੰਦਗੀ 'ਚ ਖੋਤਾ ਵੀ ਨਹੀਂ ਅੱਜ ਤੱਕ ਵੇਖਿਆ, ਕਾਹਦੀ ਸਾਡੀ ਜ਼ਿੰਦਗੀ, ਕਾਹਦਾ ਸਾਡਾ ਰਾਜ ਹੈ। ਰਾਜਾ ਕਹਿਣ ਲੱਗਾ ਕੋਈ ਗੱਲ ਨਹੀਂ ਰਾਣੀ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਦਿਨ ਚੜ੍ਹੇਗਾ ਨਾ, ਅਤੇ ਮੈਂ ਇੱਥੇ ਖੋਤਾ ਕਿਸੇ ਘੁਮਿਆਰ ਤੋਂ ਮੰਗਵਾ ਕੇ ਤੈਨੂੰ ਵਿਖਾ ਦੇਵਾਂਗਾ ਵੀ ਆਹ ਖੋਤਾ ਹੁੰਦਾ। ਕਹਿਣ ਲੱਗੀ ਦਿਨ ਕਦੋਂ ਚੜਿਆ, ਮੈਨੂੰ ਹੁਣੇ ਦੱਸੋ ਵੀ ਖੋਤਾ ਕਿਹੋ ਜਿਹਾ ਹੁੰਦਾ। ਰਾਜਾ ਖਾਲਸਾ ਜੀ ਉਹ ਅਗਲੀਆਂ ਬਾਹਾਂ ਜੀਆਂ ਥੱਲੇ ਲਾ ਕੇ ਅਤੇ ਖੋਤੇ ਵਰਗਾ ਬਣ ਕੇ ਨਾ ਖਲੋ ਗਿਆ ਵੀ ਇਸ ਤਰ੍ਹਾਂ ਦਾ ਹੁੰਦਾ ਰਾਣੀ ਖੋਤਾ, ਉਹਦੇ ਉੱਪਰ ਬੰਦਾ ਸਵਾਰੀ ਕਰਦਾ ਅਤੇ ਉਹ ਰਾਣੀ ਉੱਤੇ ਚੜ੍ਹ ਕੇ ਬੈਠ ਗਈ। ਬੜਾ ਸ਼ਰਮਸਾਰ ਹੋਇਆ। ਸੋ ਕਹਿਣ ਲੱਗੇ ਵੇਖ ਰਾਣੀ ਮੈਂ ਕਿੰਨਾ ਤੇਰੇ ਅਧੀਨ ਹੈ, ਐਡਾ ਵੱਡਾ ਬਾਦਸ਼ਾਹ ਹੁੰਦਾ, ਤੇਰੇ ਵਾਸਤੇ ਗਧਾ ਬਣਿਆ, ਖੋਤਾ ਬਣਿਆ। ਕਹਿਣ ਲੱਗੇ ਇਕੱਲੇ ਤੁਸੀਂ ਨਹੀਂ ਬਣੇ, ਸਾਰੇ ਮਰਦਾਂ ਦੀ ਹਾਲਤ ਇਹੋ ਜਿਹੀ ਹੈ, ਜਿਹੜਾ ਤੁਹਾਡਾ ਵਜ਼ੀਰ ਹੈ ਨਾ, ਸੋ ਇਹ ਕਾਲੀਦਾਸ ਹੈ, ਉਹਦੀ ਅੱਜ ਦਾੜੀ ਮੁੱਛ ਵੇਖ ਲਿਆ ਜੇ, ਸਵੇਰ ਨੂੰ ਸਾਰੀ ਚਟਮ ਹੋਈ ਹੋਵੇਗੀ, ਦਾੜੀ ਮੁੱਛ ਉਹਦੀ ਕੱਟ ਦਿੱਤੀ ਜਾਵੇਗੀ। ਜਦੋਂ ਸਾਰੀ ਹਕੀਕਤ ਕਹਿਣ ਲੱਗੇ ਅੱਛਾ ਇਸ ਤਰ੍ਹਾਂ, ਕਹਿੰਦੇ ਹਾਂ। ਇੱਧਰੋਂ ਕਾਲੀਦਾਸ ਜਦੋਂ ਘਰ ਆਇਆ, ਘਰਵਾਲੀ ਨੇ ਆਖਿਆ ਸੂਲਾਂ ਤਰ੍ਹਾਂ ਚੁੱਭਦੀਆਂ ਤੇਰੀਆਂ ਦਾੜੀਆਂ ਮੁੱਛਾਂ, ਪਰ ਇਹ ਮੁੰਨ। ਕਹਿਣ ਲੱਗੇ ਸਵੇਰੇ ਕਿਸੇ ਨਾਈ ਕੋਲੋਂ ਮਨਾ ਮੰਗੋ, ਉਹਨੇ ਆਖਿਆ ਦਿਨ ਕਰੋ ਚੜ੍ਹਿਆ, ਹੁਣੇ ਹੀ ਸੀ ਅੱਗੇ ਖਲੋ ਕੇ ਮੁੰਨ ਲੈ, ਚਾਟੀ ਉਹ ਸ਼ੇਪ ਜੀ ਕਰਕੇ ਬਹਿ ਗਿਆ। ਸੋ ਕਹਿਣ ਲੱਗਾ ਵੇਖ ਪਤ ਵਿਦਿਆਵੰਤੀ ਕਿੰਨਾ ਮੈਂ ਤੇਰੇ ਅਧੀਨ ਹਾਂ। ਉਹਨੇ ਆਖਿਆ ਇਕੱਲੇ ਤੁਸੀਂ ਨਹੀਂ ਅਧੀਨ, ਜਿਸ ਬਾਦਸ਼ਾਹ ਦੀ ਨੌਕਰੀ ਕਰਦੇ ਨਾ ਰਾਜਾ ਭੋਜ, ਉਹਨੇ ਗਧਾ ਬਣਨਾ, ਰਾਤ ਨੂੰ ਉਹਦੀ ਰਾਣੀ ਨੇ ਉਹਨੂੰ ਗਧਾ ਬਣਾਉਣਾ ਹੈ। ਕਹਿਣ ਲੱਗੇ ਅੱਛਾ, ਸਾਰੀ ਹਕੀਕਤ ਪਤਾ ਲੱਗ ਗਿਆ। ਦਿਨ ਚੜ੍ਹਿਆ, ਰਾਜੇ ਭੋਜ ਦੀ ਸਭਾ ਲੱਗੀ ਹੋਈ, ਲੱਗੀ ਹੋਈ ਸਭਾ 'ਚ ਇਹ ਖਾਲਸਾ ਜੀ ਲੇਟ ਆਇਆ, ਅਤੇ ਜਦੋਂ ਕਾਲੀਦਾਸ ਪਹੁੰਚੋ ਠੀਕ ਹੈ, ਉਹਦੀ ਨਾ ਕੋਈ ਦਾੜੀ ਅਤੇ ਨਾ ਉਹਦੀ ਮੁੱਛ ਮੂੰਹ 'ਤੇ। ਰਾਜੇ ਨੂੰ ਹੁਣ ਪਤਾ ਸੀ, ਰਾਣੀ ਨੇ ਦੱਸਿਆ ਸੀ, ਰਾਜਾ ਹੱਸਣ ਲੱਗ ਪਿਆ ਵੇਖ ਕੇ। ਜਦੋਂ ਕਾਲੀਦਾਸ ਨੇੜੇ ਆਇਆ ਨਾ, ਪੁੱਛਿਆ ਕਾਲੀਦਾਸਾ ਕਵੀ ਸ੍ਰੇਸ਼ਟਾ ਕਸਮਨ ਪੁਰਬਨੀ ਮੁੰਡਣ, ਵੀ ਦੱਸੋ ਕਾਲੀਦਾਸ ਕਵੀ ਸ੍ਰੇਸ਼ਟ ਜੀ ਵੀ ਕਿਹੜੇ ਪੁਰਬ 'ਤੇ ਜਾ ਕੇ ਮੁੰਡਣ ਕਰਕੇ ਆਏ ਹੋ, ਦਾੜੀ ਕੇਸ ਮੁੰਨ ਕੇ ਆਏ ਹੋ, ਕਿੱਥੇ ਕਿਹੜੇ ਪੁਰਬ 'ਤੇ ਗਏ ਸੀ, ਤੀਰਥ 'ਤੇ ਗਏ ਸੀ, ਹਿੰਦੂ ਲੋਕ ਤੀਰਥਾਂ 'ਤੇ ਜਾ ਕੇ ਮੁੰਡਣ ਕਰਦੇ ਨੇ, ਅਤੇ ਕਿਹੜੇ ਪੁਰਬ 'ਤੇ ਗਏ ਸੀ ਜਿੱਥੇ ਮੁੰਡਣ ਕਰਵਾ ਕੇ ਆਏ ਹੋ। ਕਹਿਣ ਲੱਗਾ ਕਾਲੀਦਾਸ ਉਸ ਵੇਲੇ ਰਾਜੇ ਨੂੰ ਕਹਿਣ ਲੱਗਾ ਕਿ ਹੇ ਮਹਾਰਾਜ, ਗਰਦਬਾ ਯੰਤਰ ਗਯੰਤੀ ਦਾਸਾ ਪੁਰਬਣੀ ਮੁੰਡਣ, ਜਿੱਥੇ ਤੁਸੀਂ ਰਾਤ ਜਿਹੜੇ ਤੀਰਥ 'ਤੇ ਸਾਰੀ ਰਾਤ ਗਧੇ ਬਣ ਕੇ ਹੀਂਗਦੇ ਰਹੇ ਹੋ ਨਾ, ਉਸ ਪੁਰਬ 'ਤੇ ਮੁੰਡਣ ਕਰਕੇ ਆਇਆ ਹਾਂ। ਹਜ਼ੂਰ ਕਹਿੰਦੇ ਜੋਰਾਂ ਕਾ ਆਖਿਆ ਪੁਰਖ ਕਮਾਵਦੇ ਸੇ ਅਪਵਿੱਤ ਮੇਦ ਖੱਲੈ। ਸੋ ਰਹਿਣਾ ਤਾਂ ਚਾਹੀਦਾ ਆਪਸ 'ਚ, ਜਿੱਥੇ ਪਤੀ ਸਤੀ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ। ਸੋ ਰਹਿਣਾ ਤਾਂ ਆਗਿਆਕਾਰ ਇੱਕ ਦੂਜੇ ਦੇ ਚਾਹੀਦਾ, ਪਰ ਬਹੁਤ ਹੀ ਅਧੀਨਗੀ ਜੀ ਵਿਕਾਰਾਂ ਦੇ ਗ੍ਰਸੇ ਹੋਏ। ਸੋ ਜੋਰਾਂ ਦਾ ਆਖਿਆ ਹੀ ਹਜ਼ੂਰ ਕਹਿੰਦੇ ਕਮਾਉਂਦੇ ਰਹਿੰਦੇ ਹਨ। ਗਰਵੰਤ ਨਾਰੀ ਮਦੋਨ ਮਤ, ਗਰਵੰਤ ਹੰਕਾਰ ਕਰਦੀਆਂ ਨਾਰੀਆਂ ਇਸਤਰੀਆਂ ਆਪਣੀ ਹੁਸਨ ਜਵਾਨੀ ਦਾ, ਵੀ ਮੈਂ ਆਪਣੇ ਬੰਦੇ ਨੂੰ ਕਾਬੂ ਕਰਕੇ ਰੱਖਿਆ ਹੋਇਆ ਹੈ। ਹਜ਼ੂਰ ਕਹਿੰਦੇ ਕਾਮ ਦੀ ਚੇਸ਼ਟਾ ਦੇ ਗ੍ਰਸੇ ਹੋਏ ਹਨ।
ਬਲਵੰਤ ਬਲਾਤ ਕਾਰਨ ਹੈ,
ਬੜੇ ਬੜੇ ਬਲੀਆਂ ਨੇ, ਬਲ ਦਾ ਆਤ ਅੰਤ ਦਾ ਹੀ ਕਾਰਨ ਰੂਪ ਹੈ। ਇਸੇ ਪ੍ਰਕਾਰ
ਗਰਵੰਤ ਨਾਰੀ ਮਦੋਨ ਮਤ,
ਹਜ਼ੂਰ ਕਹਿੰਦੇ ਆਪਣੀਆਂ ਨਾਰੀਆਂ ਦਾ ਗਰਵੰਤ ਹੰਕਾਰ ਕਰਦੇ ਨੇ, ਬੰਦੇ ਨੇ ਉਹ ਵੀ ਹੰਕਾਰ ਕਰਦੇ ਹਨ, ਉਹਨਾਂ ਵਿੱਚ ਵੀ ਹੰਕਾਰ ਹੈ ਵੀ ਮੇਰੇ ਘਰ ਵਾਲੀ ਜਿਹੜੀ ਮੇਰੀ ਬੜੀ ਆਗਿਆਕਾਰ ਹੈ। ਸਤਿਗੁਰੂ ਕਹਿੰਦੇ ਆਗਿਆਕਾਰ ਹੀ ਹੋਣੀ ਚਾਹੀਦੀ ਹੈ। ਦਸਮ ਪਾਤਸ਼ਾਹ ਦੇ ਬਚਨ ਨੇ, ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਕਰਨਾ ਹਰਿਆਨੇ। ਜਿਹੜੀ ਪਾਣੀ ਮੰਗਿਆ ਪੱਥਰ ਮਾਰਿਓ, ਇਸਤਰੀ ਹੈ ਕਿ ਜੰਗਲ ਦੀ ਸ਼ੇਰਨੀ ਲਿਆ ਕੇ ਬੱਧੀ ਹੋਈ ਹੈ। ਸੋ ਆਗਿਆਕਾਰ ਹੀ ਚਾਹੀਦੀ ਹੈ, ਪਤੀ ਦੀ ਸੇਵਾ ਕਰਨ ਵਾਲੀ ਚਾਹੀਦੀ ਹੈ। ਪਰ ਹਜ਼ੂਰ ਕਹਿੰਦੇ ਕਾਮ ਦੇ ਗ੍ਰਸੇ ਹੋਏ ਜਿਹੜੇ ਉਸਤਤ ਹੀ ਕਰਦੇ ਰਹਿੰਦੇ, ਨਕਾਮੀ ਹੋਏ ਰਹਿੰਦੇ ਹਨ, ਸੋ ਬਹੁਤਾ ਮਾਣ ਕਰਦੇ ਰਹਿੰਦੇ ਹਨ, ਉਹਨਾਂ ਲੋਕਾਂ ਦੀ ਹਾਲਤ ਮੇਰੇ ਸਤਿਗੁਰੂ ਕਿਰਪਾ ਕਰਕੇ ਬਿਆਨ ਕਰਦੇ ਨੇ। ਸੋ ਜਿਹੜੇ ਅਧੀਨ ਰਹਿੰਦੇ ਹਨ, ਸੋ ਭਗਤ ਕਬੀਰ ਸਾਹਿਬ ਵਰਗਿਆਂ ਦੀ ਇੱਕ ਵਾਰ ਇੱਕ ਪੰਡਿਤ ਇੱਕ ਜ਼ਿਮੀਂਦਾਰ ਕਬੀਰ ਸਾਹਿਬ ਦੀ ਮਹਿਮਾ ਵੇਖ ਕੇ ਬੜਾ ਦੁਖੀ ਹੋਇਆ ਵੀ ਇਹਨਾਂ ਦੀ ਬੜੇ ਬੱਲੇ ਬੱਲੇ ਸਤਿਕਾਰ ਮਾਣ ਹੁੰਦਾ ਹੈ, ਮੈਂ ਵੀ ਇਸ ਤਰ੍ਹਾਂ ਕਰਕੇ ਵੇਖਾਂ ਵੀ ਇਹ ਕੀ ਕਰਦੇ ਨੇ ਸਾਰਾ ਦਿਨ। ਜਦੋਂ ਘਰ ਵੇਖਣ ਵਾਸਤੇ ਆਇਆ, ਉਹ ਜਾਣ ਗਿਆ ਵੀ ਇਹ ਵੇਖਣ ਵਾਸਤੇ ਆਇਆ, ਕਬੀਰ ਬਣਨਾ ਚਾਹੁੰਦਾ। ਲੋਈ ਨੂੰ ਕਹਿਣ ਲੱਗੇ, ਲੋਈ ਆਪਣੇ ਕੋਠੇ ਦਾ ਪ੍ਰਣਾਲਾ ਵਿੱਚ ਪੈਂਦਾ ਹੈ ਅਤੇ ਬਾਹਰੋਂ ਮਿੱਟੀ ਲਿਆ, ਕੋਠਾ ਲਿਪ ਲਈਏ, ਬੱਦਲ ਚੜ੍ਹਿਆ ਆਉਂਦਾ ਹੈ। ਉਹਨੇ ਆਖਿਆ ਸੱਤ ਬਚਨ ਜੀ, ਉਹ ਬਾਹਰੋਂ ਮਿੱਟੀ ਲੈਣ ਚਲੇ ਗਏ। ਉਹ ਮਿੱਟੀ ਲੈ ਕੇ ਆਈ ਅਤੇ ਫਿਰ ਕਹਿੰਦੀ ਹੁਣ ਕੀ ਕਰਾਂ ਸਵਾਮੀ ਜੀ। ਕਹਿਣ ਲੱਗੇ ਇਹਨੂੰ ਚੰਗੀ ਤਰ੍ਹਾਂ ਥਾਪਾ ਲੈ ਕੇ ਕੁੱਟ। ਉਹ ਥਾਪਾ ਲੈ ਕੇ ਕੁੱਟਿਆ ਮਿੱਟੀ ਨੂੰ, ਕਹਿੰਦੇ ਹੁਣ ਕੀ ਕਰਾਂ, ਕਹਿੰਦੇ ਇਹਨੂੰ ਮਿੱਟੀ ਨੂੰ ਚੰਗੀ ਤਰ੍ਹਾਂ ਕੱਪੜ ਛਾਣ ਕਰੋ। ਉਹ ਲੋਈ ਨੇ ਕੱਪੜ ਛਾਣ ਕੀਤੀ, ਕਹਿੰਦੇ ਹੁਣ ਕਹਿੰਦੇ ਜਿੰਨਾ ਕੁ ਘਿਓ ਹੈਗਾ ਘਰ ਉਹ ਵੀ ਵਿੱਚ ਪਾ ਦੇ, ਕੋਈ ਪਾਣੀ ਪਾ ਲਾ, ਮਿੱਟੀ ਨੂੰ ਗੋ ਚੰਗੀ ਤਰ੍ਹਾਂ। ਚਲੋ ਮਿੱਟੀ ਗੋਈ, ਫਿਰ ਕਹਿਣ ਲੱਗੇ ਕੋਠੇ ਨੂੰ ਪੌੜੀ ਲਾ ਅਤੇ ਆਪਣਾ ਪ੍ਰਣਾਲਾ ਵਿੱਚ ਪੈਂਦਾ, ਵੇਖ ਬੱਦਲ ਚੜ੍ਹ ਕੇ ਕਿਵੇਂ ਆ ਰਿਹਾ। ਬੱਦਲ ਤਾਂ ਹੈ ਨਹੀਂ ਸੀ, ਇਹ ਭਗਤ ਜੀ ਦੀ ਮੌਜ ਸੀ। ਲੋਈ ਸੱਤ ਬਚਨ ਕਹਿਣ ਵਾਲੀ, ਕਹਿਣ ਲੱਗੇ ਸੱਤ ਬਚਨ ਜੀ, ਉਸਲੇ ਪੌੜੀ ਲਾਈ, ਕੋਠੇ 'ਤੇ ਚੜ੍ਹ ਗਈ, ਲਿਪਣ ਲੱਗ ਪਏ। ਜਦੋਂ ਥੱਲੇ ਉੱਤਰੇ ਜੱਟ ਨੇ ਜ਼ਿਮੀਂਦਾਰ, ਕਹਿਣ ਲੱਗਾ ਲੈ ਇੰਨੀ ਕੁ ਗੱਲ ਸੀ, ਐਵੇਂ ਕਬੀਰ ਕਬੀਰ ਲੋਕ ਕਰੀ ਜਾਂਦੇ ਸੀ, ਹੁਣ ਮੈਂ ਵੀ ਕਬੀਰ ਬਣਾਂਗਾ। ਘਰ ਆ ਗਿਆ, ਘਰ ਵਾਲੇ ਨੂੰ ਕਹਿੰਦਾ ਵੀ ਵੇਖ ਪ੍ਰਣਾਲਾ ਆਪਣਾ ਕੋਠੇ ਦਾ ਵਿੱਚ ਪੈਂਦਾ, ਬਾਹਰੋਂ ਮਿੱਟੀ ਲੈ ਕੇ ਆ, ਬਾਹਰੋਂ ਜਾ ਕੇ ਬੱਦਲ ਬੜਾ ਚੜ੍ਹਿਆ ਆਉਂਦਾ। ਉਹਨੇ ਆਖਿਆ ਧੁੱਪ ਲੱਗੀ ਹੈ, ਦੁਨੀਆ ਸੜਨ ਰਹੀ ਹੈ, ਕਹਿਰ ਦੀ ਗਰਮੀ ਹੈ, ਤੈਨੂੰ ਕਿੱਥੇ ਬੱਦਲ ਦਿਸਦਾ। ਕਹਿੰਦੇ ਜੋ ਮੈਂ ਕਹਿੰਦਾ ਤੂੰ ਆਖੇ ਲੱਗ, ਬਚਨ ਮੰਨ। ਸੋ ਕਹਿਣ ਲੱਗੀ ਠੀਕ ਹੈ, ਮਿੱਟੀ ਲੈਣ ਚਲੀ ਗਈ, ਲਿਆਂਦੀ ਮਿੱਟੀ ਵੀ ਹੁਣ ਕੀ ਕਰਨੀ ਹੈ, ਕਹਿੰਦੇ ਥਾਪੇ ਨਾ ਚੰਗੀ ਤਰ੍ਹਾਂ ਕੁੱਟ। ਕਹਿੰਦੇ ਫਿਰ ਉਹ ਮਿੱਟੀ ਕੁੱਟਣ ਲੱਗ ਪਈ, ਕਹਿੰਦੇ ਹੁਣ ਕਹਿੰਦੇ ਕੱਪੜ ਛਾਣ ਕਰ। ਉਹਨੇ ਆਖਿਆ ਤੇਰਾ ਦਿਮਾਗ ਖਰਾਬ ਹੋ ਗਿਆ, ਕਹਿੰਦੇ ਮਿੱਟੀ ਵੀ ਕਿਸੇ ਨੇ ਕੱਪੜ ਛਾਣ ਕੀਤੀ ਹੈ। ਕਹਿੰਦੇ ਤੈਨੂੰ ਮੈਂ ਕਹਿੰਦਾ ਮੇਰੇ ਆਖੇ ਲਾ ਕੇ ਜੋ ਮੈਂ ਕਹਿੰਦਾ ਕਰ। ਬੱਚੇ ਬਾਹਰ ਗਏ ਹੋਏ ਸੀ, ਵਿਚਾਰੀ ਇਕੱਲੀ ਸੀ, ਉਹ ਜਿਵੇਂ ਕਹੀ ਗਿਆ ਉਸ ਤਰ੍ਹਾਂ ਮੰਨੀ ਗਈ। ਸੋ ਫਿਰ ਕਹਿੰਦੇ ਹੁਣ ਕੀ ਕਰਾਂ, ਕਹਿੰਦੇ ਇਹ 'ਚ ਘਿਓ ਪਾ ਜਿੰਨਾ ਘਰ 'ਚ ਪਿਆ ਅਤੇ ਕੋਈ ਪਾਣੀ ਪਾ ਲਾ ਅਤੇ ਮਿੱਟੀ ਨੂੰ ਗੋ। ਉਹਨੇ 'ਚ ਇਹਨੂੰ ਬਾਹਰੋਂ ਮੁੰਡੇ ਆ ਗਏ ਹਰਨਾਲੀਆਂ ਲੈ ਕੇ, ਬਲਦ ਲੈ ਕੇ। ਉਹਨਾਂ ਆਖਿਆ ਬਾਪੂ ਤੁਹਾਡਾ ਪਾਗਲ ਹੋ ਗਿਆ, ਮੈਨੂੰ ਤੈਨੂੰ ਸਵੇਰ ਦਾ ਛਦਾਈ ਬਣਾਇਆ, ਕਦੇ ਮਿੱਟੀ ਲਿਆ, ਕਦੇ ਪ੍ਰਣਾਲਾ ਵਿੱਚ ਪੈਂਦਾ, ਕਦੇ ਕੱਪੜ ਛਾਣ ਕਰ, ਹੁਣ ਕਹਿੰਦਾ ਘਿਓ ਪਾ। ਉਹਨਾਂ ਨੇ ਆਖਿਆ ਵੀ ਠੀਕ ਹੀ, ਬਾਪੂ ਛਦਾਈ ਹੋ ਗਿਆ। ਉਹਨਾਂ ਨੇ ਸੰਗਲ ਮਾਰੇ ਅਤੇ ਬਾਹਰ ਬੋਹੜ ਨਾਲ ਬੰਨ ਦਿੱਤਾ, ਪਿੱਪਲ ਨਾਲ ਬੋਹੜ, ਬੜੇ ਕੀੜੇ ਲੜਨ, ਭਗਤ ਜੀ ਕੋਲ ਦੀ ਲੰਘਣ ਲੱਗੇ। ਉਹਨਾਂ ਆਖਿਆ ਛੱਡੋ ਪਰਾਂ, ਤਾਂ ਕਬੀਰ ਬਣਨਾ ਚਾਹੁੰਦਾ ਸੀ। ਉਸਨੇ ਆਖਿਆ ਕਬੀਰ ਸਾਹਿਬ ਮੇਰਾ ਖਹਿੜਾ ਛਡਾਓ, ਮੈਂ ਨਹੀਂ ਕਬੀਰ ਬਣਦਾ। ਸੋ ਇਉਂ ਖਾਲਸਾ ਜੀ, ਕਈ ਰੀਸਾਂ ਤਾਂ ਕਰਦੇ ਨੇ ਪਰ ਬੜਾ ਔਖਾ ਹੈ। ਸੋ ਗੁਰੂ ਕੇ ਪਿਆਰਿਆਂ ਦੀ ਰੀਸ ਕਰਨੇ, ਪਤੀਵਰਤਾ ਧਰਮ 'ਚ ਕਾਇਮ ਰਹਿਣਾ, ਇਹ ਹਜ਼ੂਰ ਸੱਚੇ ਪਾਤਸ਼ਾਹ ਦਾ ਹੁਕਮ ਹੈ, ਆਗਿਆ ਹੈ। ਸੋ ਇੱਕ ਵਾਰ ਮਹਾਂਪੁਰਖ ਸੁਣਾਇਆ ਕਰਦੇ ਸੀ, ਇੱਕ ਬੀਬੀ, ਉਹ ਇੰਨੀ ਸਤਵੰਤੀ ਦ੍ਰਿੜਤਾ ਵਾਲੀ ਵੀ ਉਹ ਉਖਲੀ 'ਚ ਪਾ ਕੇ ਚੌਲ ਛੱਟ ਰਹੀ ਸੀ, ਬਾਹਰੋਂ ਉਹਦਾ ਪਤੀ ਆਇਆ, ਉਹਨੇ ਵੇਖਿਆ, ਉਹਨੇ ਆਉਣ ਲੰਮਾ ਪਿਆ ਅਤੇ ਤੇਹ ਲੱਗੀ ਹੋਈ ਸੀ, ਪਾਣੀ ਵਾਸਤੇ ਆਵਾਜ਼ ਮਾਰੀ ਵੀ ਪਾਣੀ ਲਿਆਓ। ਛੇਤੀ ਨਾਲ ਉੱਥੇ ਹੀ ਉਖਲੀ ਛੱਡ ਦਿੱਤੀ, ਜਿੱਥੇ ਛੱਡੀ ਉਹਦੇ ਸੱਤ ਦੇ ਬਲ ਕਰਕੇ ਖਾਲਸਾ ਜੀ ਮੂਹਲੀ ਉਖਲੀ ਵਿੱਚ ਉਸ ਤਰ੍ਹਾਂ ਹੀ ਖਲੋਤੀ ਰਹੀ, ਕਿਸੇ ਬੰਦੇ ਨੇ ਡਿੱਗੀ ਬਿਨਾਂ ਸਹਾਰੇ ਤੋਂ ਖਲੋਤੀ ਰਹੀ। ਉਹਨੇ ਛੇਤੀ ਨਾਲ ਪਾਣੀ ਲਿਆਈ, ਪਰ ਲਿਆਉਂਦਿਆਂ ਲਿਆਉਂਦਿਆਂ ਟਾਈਮ ਲੱਗ ਗਿਆ, ਵਿਚਾਰਾ ਥੱਕਿਆ ਟੁੱਟਾਇਆ ਕਰਕੇ ਨੀਂਦ ਆ ਗਈ। ਉਹ ਸੌਂ ਗਿਆ ਅਤੇ ਪੈਰਾਂ ਵੱਲ ਖਲੋ ਕੇ ਜਲ ਦਾ ਗਲਾਸ ਲੈ ਕੇ ਖਲੋਤੀ ਰਹੀ। ਕੋਈ ਸਮੇਂ ਬਾਅਦ ਉਹਨੇ ਪਾਸਾ ਪਰਤਿਆ, ਉਹਨੇ ਆਖਿਆ ਲਓ ਜੀ ਪਾਣੀ ਜਲ ਛਕ ਲਓ। ਕਹਿੰਦੇ ਕਦੋਂ ਕਦੇ ਖਲੋਤੇ ਹੋ? ਕਹਿੰਦੇ ਜਦੋਂ ਤੁਸੀਂ ਆ ਕੇ ਲੰਮੇ ਪਏ, ਕਹਿੰਦੇ ਸੀ ਪਾਣੀ ਲਿਆਓ, ਮੈਂ ਪਾਣੀ ਲਿਆਈ, ਤੁਸੀਂ ਅਚਾਨਕ ਸੌਂ ਗਏ, ਉਦੋਂ ਤੋਂ ਲੈ ਕੇ ਜਲ ਲੈ ਕੇ ਖਲੋਤੀ ਹੈ ਅਤੇ ਆ ਲਓ ਛਕੋ। ਸੋ ਜਦੋਂ ਨੇ ਜਲ ਛਕਿਆ, ਗੁਆਂਢਣ ਬੀਬੀ ਵੇਂਹਦੀ ਸੀ, ਕਹਿਣ ਲੱਗੀ ਇਹਦਾ ਬੜਾ ਸਤਿਕਾਰ ਮਾਣ ਹੈ, ਮੈਂ ਵੀ ਇਸ ਤਰ੍ਹਾਂ ਹੀ ਕਰਦੀ ਹੈ। ਅਗਲੇ ਦਿਨ ਘਰ ਵਾਲੇ ਨੂੰ ਕਹਿਣ ਲੱਗੇ ਵੀ ਜਦੋਂ ਤੂੰ ਆਵੇਂਗਾ ਨਾ ਹਰਨਾਲੀ ਲੈ ਕੇ, ਅਤੇ ਮੈਂ ਝੋਨਾ ਛੱਟਦੀ ਹੋਵਾਂਗੀ ਉਖਲੀ 'ਚ ਪਾ ਕੇ, ਅਤੇ ਤੂੰ ਮੈਥੋਂ ਪਾਣੀ ਮੰਗਣਾ ਜ਼ਰੂਰ। ਕਹਿਣ ਲੱਗੇ ਠੀਕ ਹੈ, ਮੰਗਾਂਗਾ। ਸੋ ਉਹ ਜਦੋਂ ਅਗਲੇ ਦਿਨ ਹਰਨਾਲੀ ਲੈ ਕੇ ਆਇਆ, ਜਦੋਂ ਉਖਲੀ 'ਚ ਪਾ ਕੇ ਝੋਨਾ ਛੱਡ ਰਹੀ ਸੀ, ਉਹਨੇ ਆਣ ਥੱਕੇ ਹੋਏ ਲੰਮੇ ਪੈ ਨੇ ਪਾਣੀ ਮੰਗਿਆ ਵੀ ਪਾਣੀ ਲਿਆ ਦੇ, ਤਾਂ ਉਸ ਸਮੇਂ ਉਹ ਉਖਲੀ ਖੜੀ ਵਿੱਚ ਮੂਹਲੀ ਖੜੀ ਕਰਦੀ, ਉਹ ਖਲੋਂਦੀ ਨਹੀਂ, ਜਿੱਧਰ ਕਰਦੀ ਉੱਧਰ ਡਿੱਗ ਪੈਂਦੀ। ਉਹ ਕਿੰਨਾ ਚਿਰ ਲੱਗੀ ਰਹੀ ਉਹ ਖਲੋਵੇ ਨਾ ਮੂਹਲੀ। ਸੋ ਅਖੀਰ ਕੰਧ ਨਾ ਲਾ ਕੇ ਮੂਹਲੀ 'ਤੇ ਪਾਣੀ ਲੈ ਕੇ ਆਈ, ਜਿੰਨੇ ਚਿਰ ਪਾਣੀ ਲੈ ਕੇ ਆਈ ਉਹ ਸੌਂ ਗਿਆ। ਸੋ ਸੁੱਤਾ ਹੋਣ ਕਰਕੇ ਜਿਉਂ ਖਲੋਤੀ ਇੱਕੋ ਚਿਰ, ਉਹ ਉੱਠੇ ਨਾ ਵਿਚਾਰਾ ਥੱਕਿਆ ਟੁੱਟਿਆ ਸੀ, ਉਹੀ ਮੂਹਲੀ ਚੁੱਕ ਕੇ ਜੋੜ ਕੇ ਗੋਡਿਆਂ 'ਤੇ ਮਾਰੀ। ਕਹਿੰਦੇ ਕਿੰਨਾ ਚਿਰ ਹੋ ਗਿਆ ਉੱਠਦਾ ਹੀ ਨਹੀਂ, ਮੈਂ ਘੰਟਾ ਹੋ ਗਿਆ ਖਲੋਤੀ ਹੈ। ਸੋ ਇਹੋ ਜਿਹੀਆਂ ਕਈ ਸਤਵੰਤੀਆਂ ਹੁੰਦੀਆਂ। ਹਜ਼ੂਰ ਕਹਿੰਦੇ ਗੁਰਵੰਤ ਨਾਰੀ ਮਦੋਨ ਮਤੰਗ ਬਲਵੰਤ ਬਲਾਤ ਕਾਰਨ, ਇਹ ਬਲ ਦਾ ਹੀ ਵੱਡੇ ਵੱਡੇ ਬਲੀਆਂ ਦੇ ਬਲ ਦਾ ਅੰਤ ਦਾ ਕਾਰਨ ਹੈ, ਇਹੋ ਜਿਹੀ ਹਾਲਤ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨੁੱਖ ਜਿਹੜੇ ਮਾਣ ਕਰਦੇ ਨੇ ਇਸਤਰੀਆਂ ਦੇ ਮੇਰੀ ਅਧੀਨਗੀ ਵਿੱਚ ਹੈ, ਮੇਰੇ ਹੁਕਮ ਵਿੱਚ ਹੈ, ਜਾਂ ਇਸਤਰੀਆਂ ਦਾ ਆਖੇ ਪੁਰਸ਼ ਮਰਦ ਕਮਾਉਂਦੇ ਹਨ। ਸੋ ਇਸੇ ਤਰ੍ਹਾਂ ਹਜ਼ੂਰ ਫਿਰ ਫਰਮਾਉਂਦੇ ਹਨ,
ਗਰਭੰਤ ਨਾਰੀ ਮਦੋਨ ਮਤੰ,
ਨਾਰੀਆਂ ਅਤੇ ਮਨੁੱਖ ਜਿਹੜੇ ਨਾ ਇਸਤਰੀ ਪੁਰਸ਼ ਜਵਾਨੀ ਦਾ ਹਜ਼ੂਰ ਕਹਿੰਦੇ ਗਰਭੰਤ ਹੰਕਾਰ ਕਰਦੇ ਨੇ ਹੁਸਨ ਜਵਾਨੀ ਦਾ। ਬੰਦਾ ਕਹਿੰਦਾ ਮੇਰੇ 'ਤੇ ਬੜੀ ਜਵਾਨੀ, ਹਰ ਬੰਦਾ ਕਹਿੰਦਾ ਮੈਂ ਬੜਾ ਜਵਾਨ ਹਾਂ, ਸੋਹਣਾ ਸੁਨੱਖਾ ਹਾਂ। ਸੋ ਹਜ਼ੂਰ ਕਹਿੰਦੇ ਇਸਤਰੀਆਂ ਅਤੇ ਮਰਦ ਗਰਭੰਤ ਹੰਕਾਰ ਕਰਦੇ ਨੇ ਆਪਣੀ ਹੁਸਨ ਜਵਾਨੀ ਦਾ, ਕਾਮ ਚੇਸ਼ਟਾ 'ਚ ਮਸਤ ਹੋਏ ਰਹਿੰਦੇ ਹਨ।
ਬਲਵੰਤ ਬਲਾਤ ਕਾਰਨ,
ਜਦੋਂ ਵੱਡੀ ਪਾਰੀ ਬਲ ਵਾਲੀ ਜਿਹੜੀ ਹੈ ਨਾ ਖਾਲਸਾ ਜੀ, ਮੌਤ ਜਾਂ ਬਿਰਧ ਅਵਸਥਾ, ਜਦੋਂ ਬਿਰਧ ਅਵਸਥਾ ਜਿਹੜੀ ਆਉਂਦੀ ਹੈ ਨਾ, ਬਲ ਦਾ ਆਤ ਅੰਤ ਹੀ ਕਰ ਦਿੰਦੀ ਹੈ। ਫਿਰ ਬਲੀ ਵੜੇ ਵੜੇ ਜਿਹੜੇ ਨਾ, ਜਿਹੜੇ ਕਹਿੰਦੇ ਸੀ ਮੈਂ ਕਿਸੇ ਬਾਂਹ ਫੜ ਲਵਾਂ, ਮੈਂ ਛੱਡਦਾ ਨਹੀਂ, ਮੈਂ ਭਾਰ ਚੁੱਕ ਲੈਂਦਾ ਇੰਨਾ, ਮੈਂ ਇੰਨਾ ਫਲਾਣੇ ਨੂੰ ਢਾਹ ਲੈਂਦਾ, ਬੜਾ ਬਲੀ ਹੈ, ਬਲਵੰਤ ਵੱਡੇ ਬਲ ਵਾਲੇ ਜਿਹੜੇ ਸਦਾਉਂਦੇ ਸੀ, ਜਦੋਂ ਬਿਰਧ ਅਵਸਥਾ ਆਈ ਨਾ ਅਤੇ ਬਲਾਤ ਕਾਰਨ, ਉਹਨਾਂ ਦੇ ਬਲ ਦਾ ਅੰਤ ਦਾ ਕਾਰਨ ਹੀ ਬਣੀ। ਮੂੰਹ 'ਚ ਬੁਰਕੀ ਪਾਉਣ ਤੋਂ ਵੀ ਆਤਰ ਹੋਏ ਨੇ, ਸੋਟੀ ਦੇ ਸਹਾਰੇ ਨਾਲ ਤੁਰਨਾ ਪੈਂਦਾ ਹੈ, ਬੜੇ ਬੜੇ ਬਲੀ ਅਖਵਾਉਣ ਵਾਲਿਆਂ ਨੂੰ ਇਹ ਹਾਲਤ ਹੁੰਦੀ ਹੈ। ਸੋ ਹਜ਼ੂਰ ਕਹਿੰਦੇ ਬਲ ਦਾ ਅੰਤ ਹੋ ਜਾਂਦਾ ਜਦੋਂ ਬਿਰਧ ਅਵਸਥਾ ਆਉਂਦੀ ਹੈ।
ਚਰਨ ਕਮਲ ਨਹਿ ਭਜੰਤ,
ਉਸ ਵਾਹਿਗੁਰੂ ਪਰਮੇਸ਼ਰ ਦੇ ਕਵਲ ਸਰੀਖੇ ਚਰਨਾਂ ਨੂੰ ਜਿਹੜੇ ਨਹੀਂ ਭਜੰਤ ਨਹੀਂ ਕਰੇ, ਭਜਦੇ ਯਾਦ ਨਹੀਂ ਕਰਦੇ,
ਤ੍ਰਿਣ ਸਮਾਨ ਤ੍ਰਿਗ ਜਨਮ ਨਹਿ,
ਉਹਨਾਂ ਦੇ ਜਿਹੜਾ ਜਨਮ ਹੈ ਨਾ ਹਜ਼ੂਰ ਕਹਿੰਦੇ ਧਾਰਿਆ ਹੋਇਆ ਤ੍ਰਿਗ, ਤ੍ਰਿਗਾਕਾਰ ਹੈ ਅਤੇ ਤਿਰਨ ਕੱਖ ਦੇ ਵਰਗਾ ਵੀ ਨੇ, ਤ੍ਰਿਗਾਕਾਰ ਹੈ ਉਹਨਾਂ ਦੇ ਜੀਵਨ ਨੂੰ, ਤਿਰਨ ਸਮਾਨ ਉਹ ਕੱਖ ਦੇ ਸਮਾਨ ਵੀ ਨਹੀਂ ਉਹਨਾਂ ਦੀ ਜ਼ਿੰਦਗੀ, ਜਿਹਦਾ ਮਾਣ ਚੁੱਕੇ ਫਿਰਦੇ ਵੀ ਮੇਰੇ ਵਰਗਾ ਸੋਹਣਾ ਸੁਨੱਖਾ ਕੋਈ ਨਹੀਂ, ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਤਾਂ ਕਾਹਦੀ ਜ਼ਿੰਦਗੀ। ਹਜ਼ੂਰ ਕਹਿੰਦੇ ਤ੍ਰਿਗਾਕਾਰ ਹੈ, ਲਾਣਤ ਯੋਗ ਹੈ, ਕੱਖ ਦੇ ਵਰਗੇ ਵੀ ਨਹੀਂ ਹਨ।
ਇਹ ਪਪੀਲ ਕਾ ਗ੍ਰਸਟੇ,
ਹਜ਼ੂਰ ਕਹਿੰਦੇ ਨੇ ਪਪੀਲਕ ਨਾਮ ਛੋਟੀ ਜਿਹੀ ਕੀੜੀ ਦਾ ਹੁੰਦਾ ਖਾਲਸਾ ਜੀ। ਸੋ ਹਜ਼ੂਰ ਕਹਿੰਦੇ ਨੇ ਹੇ ਛੋਟੀ ਜਿਹੀ ਕੀੜੀ, ਇਹ ਭੂਰੇ ਜਿਹੇ ਰੰਗ ਦੀ ਹੁੰਦੀ ਹੈ। ਹਜ਼ੂਰ ਦਾ ਕੱਲ੍ਹ ਵੀ ਬਚਨ ਆਇਆ ਸੀ, ਅੱਜ ਵੀ ਹਜ਼ੂਰ ਉਸ ਕੀੜੀ ਬਾਰੇ ਦੱਸਦੇ ਹਨ। ਹੇ ਪਪੀਲਕਾ ਗ੍ਰਸਟੇ, ਹੇ ਪਪੀਲਕ ਛੋਟੀ ਜਿਹੀ ਕੀੜੀਏ, ਤੂੰ ਹੀ ਗ੍ਰਸਟੇ ਬਹੁਤ ਵੱਡੀ ਬਣ ਸਕਦੀ ਹੈ, ਬਹੁਤ ਵੱਡੀ ਛੋਟੀ ਜਿਹੀ ਕੀੜੀ ਹੈ ਪਰ ਬਹੁਤ ਵੱਡੀ ਹੋ ਸਕਦੀ ਹੈ, ਜੇ
ਗੋਬਿੰਦ ਸਿਮਰਨ ਤੋਯੰਗ ਧਨੇ,
ਜੇ ਤੂੰ ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰਨਾ ਤੋਯੰਗ, ਤੂੰ ਅਤੇ ਧਨਤਾ ਦੇ ਯੋਗ ਹੋ ਸਕਦੀ ਹੈ, ਬਹੁਤ ਵੱਡੀ ਬਣ ਸਕਦੀ ਹੈ। ਜੇ ਉਸ ਇਸਤਰੀ ਨਾਲੋਂ 100 ਗੁਣਾ ਚੰਗੀ ਹੈ ਜਿਹੜੀ ਹਰ ਵੇਲੇ ਲਟਨ ਪਟਨ ਅਤੇ ਸ਼ਿੰਗਾਰਨ ਵਿੱਚ ਲੱਗੀ ਰਹਿੰਦੀ ਹੈ, ਜੇ ਵਾਹਿਗੁਰੂ ਪਰਮੇਸ਼ਰ ਦਾ ਕਬੀਰ ਇਸ ਤਰ੍ਹਾਂ ਕੂਕਰ ਰਾਮ ਜਿਵੇਂ ਬਚਨ ਆਉਂਦੇ ਨੇ, ਸੰਤਨ ਕੀ ਕੂਕਰ ਭਲੀ ਸਾਗਤ ਕੀ ਬੁਰੀ ਮਾਏ, ਉਹ ਨਿੱਤ ਸੁਣੇ ਹਰ ਨਾਮ ਜਸੋ ਪਾਪ ਵਿਸਾਹਨ ਜਾਏ। ਸੰਤਾਂ ਦੀ ਕਹਿੰਦੇ ਕੁੱਤੀ ਵੀ ਚੰਗੀ ਜਿਹੜੀ ਥੱਲੇ ਮੰਜੇ ਥੱਲੇ ਬੈਠੀ ਸਿਮਰਨ ਸੁਣਦੀ ਰਹਿੰਦੀ ਹੈ, ਅਤੇ ਸਾਗਤ ਪੁਰਸ਼ਾਂ ਦੀ ਮਾਂ ਵੀ ਨਿਖੇਧ ਹੈ ਜਿਹੜੀ ਪਾਪ ਕਰਨ ਤੁਲ ਪੈਂਦੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹੇ ਕੀੜੀਏ, ਛੋਟੀ ਜਿਹੀ ਭਾਵੇਂ ਤੂੰ ਆਕਾਰ ਵਿੱਚ ਹੈ ਪਰ ਗ੍ਰਸਟੇ ਬਹੁਤ ਵੱਡੀ ਹੈ, ਗੋਬਿੰਦ ਸਿਮਰਨ ਤੋਇੰਗ ਧਨੇ, ਜੇ ਗੋਬਿੰਦ ਪਰਮੇਸ਼ਰ ਦਾ ਸਿਮਰਨ ਤੂੰ ਕਰੇ ਨਾ ਤਾਂ ਤੂੰ ਹੀ ਧਨਤਾ ਦੇ ਯੋਗ ਹੈ ਅਤੇ ਬਹੁਤ ਵੱਡੀ ਹੋ ਸਕਦੀ ਹੈ। ਇਸੇ ਤਰ੍ਹਾਂ ਖਾਲਸਾ ਜੀ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਹਨ। ਸੋ ਇਹ ਹੇ ਪਪੀਲਕਾ ਗ੍ਰਸਟੇ, ਹੇ ਬੁੱਧੀ ਰੂਪੀ ਕੀੜੀਏ, ਗੋਬਿੰਦ ਸਿਮਰਨ ਤੋਇੰਗ ਧਨੇ, ਜੇ ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰੇ ਨਾ ਹੇ ਆਤਮ ਵਿਸ਼ੈਣੀ ਬੁੱਧ, ਤੇ ਤੂੰ ਧਨਤਾ ਦੇ ਯੋਗ ਹੋ ਸਕਦੀਆਂ, ਭਾਗਾਂ ਵਾਲੀ ਹੋ ਸਕਦੀ ਹੈ ਹੇ ਬੁੱਧੀ।
ਨਾਨਕ ਅਨਕ ਬਾਰ ਨਮੋ ਨਮਹਿ,
ਅਨਕ ਬਾਰ ਅਨੇਕਾਂ ਵਾਰ ਹਜ਼ੂਰ ਕਹਿੰਦੇ ਉਹਨਾਂ ਨਮੋ ਨਮਹਿ, ਨਮਸਕਾਰ ਹੋਵੇ, ਸਾਡੀ ਨਮਸਕਾਰ ਹੋਵੇ ਐਸੇ ਗੁਰੂ ਕੇ ਪਿਆਰਿਆਂ ਨੂੰ, ਜਿਨ੍ਹਾਂ ਦੀ ਬੁੱਧੀ ਰੂਪੀ ਕੀੜੀ ਦੇ ਅੰਦਰ ਮੇਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਉਹ ਧਨੀ ਹਨ, ਧਨ ਹਨ ਪੁਰਸ਼ੋ ਗੁਰੂ ਕੇ ਪਿਆਰੇ, ਅਤੇ ਉਹ ਹੀ ਅਸਲ ਧਨੀ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਰੀ ਲਾਲ ਕ੍ਰਿਸ਼ਨ ਲਾਲ, ਪਰਮੇਸ਼ਰ ਚਾਹਵੇ ਤਾਂ ਬਹੁਤ ਕਿਰਪਾ ਦਾ ਕਰਨਹਾਰਾ ਮਾਲਕ ਹੈ, ਜੋ ਚਾਹਵੇ ਉਹ ਖਿਣ ਕਾਲ 'ਚ ਕਰ ਸਕਦਾ ਹੈ। ਤਿਰਣੰਗ ਤਾਂ ਮੇਰੰਗ, ਜਿਹੜੇ ਤਿਰਨ ਸੁੱਕੇ ਕੱਖ ਵਰਗੇ ਨਾ ਵਿਚਾਰੇ ਕੱਖ, ਜੇ ਚਾਹਵੇ ਤਾਂ ਪਰਮੇਸ਼ਰ ਮੇਰੰਗ ਸਮੇਰ ਪਰਬਤ ਵਾਂਗ ਬਣਾ ਸਕਦਾ ਹੈ। ਵਾਸ਼ਨਾ ਰੂਪੀ ਪੌਣ ਦੇ ਜਿਹੜੇ ਹਿੱਲਣ ਵਾਲੇ ਸੀ ਨਾ, ਝਾਟੀ ਹਵਾ ਦਾ ਬੁੱਲਾ ਹੈ ਅਤੇ ਕੰਬਦਾ ਹੈ, ਉੱਡਦਾ ਫਿਰਦਾ ਕੱਖ। ਸੋ ਇਸ ਤਰ੍ਹਾਂ ਵਾਸ਼ਨਾ ਰੂਪੀ ਪੌਣ ਦੇ ਜਿਹੜੇ ਉਡਾਏ ਹੋਏ ਕੱਖਾਂ ਦੀ ਨਹੀਂ ਆਈ ਵਿਚਾਰੇ ਫਲ ਪੱਗ ਜੇ, ਪਰਮੇਸ਼ਰ ਕਿਰਪਾ ਕਰੇ ਤਾਂ ਮੇਰੰਗ ਸਮੇਰ ਪਰਬਤ ਵਰਗੇ ਬਣ ਜਾਂਦੇ ਹਨ।
ਸਹਿਕੰ ਤਾਂ ਹਰੀਅੰ,
ਤੇ ਜਿਹੜੇ ਸਹਿਕੰ ਵਿਚਾਰੇ ਸੁੱਕੜ ਜੇ ਨੇ, ਸੁੱਕੇ ਜੇ, ਜੇ ਪਰਮੇਸ਼ਰ ਕਿਰਪਾ ਕਰੇ ਤਾਂ ਹਰੀਅੰ ਹਰੇ ਭਰੇ ਹੋ ਜਾਂਦੇ ਹਨ। ਜਿਹੜੇ ਸਹਿਕ ਤੇ ਫਿਰਦੇ ਨੇ ਵਿਚਾਰੇ ਕਮਜ਼ੋਰ,
ਤੇ
ਜਿਹੜੇ ਡੁੱਬਦੇ ਨੇ ਜੇ ਪਰਮੇਸ਼ਰ ਕਿਰਪਾ ਕਰ ਦੇਵੇ ਤਾਂ ਤਰੀਅੰ ਤਰਨ ਵਾਲੇ ਹੋ ਜਾਂਦੇ, ਤਰ ਜਾਂਦੇ ਹਨ। ਇਹ ਤੱਤੇ ਵੱਖਰੇ ਹਨ।
ਊਣੰ ਤਾਂ ਭਰੀਅੰ,
ਤੇ ਜਿਹੜੇ ਊਣੇ ਨੇ ਖਾਲਸਾ ਜੀ ਖਾਲੀ ਨੇ, ਉਹਨਾਂ ਨੂੰ ਪਰਮੇਸ਼ਰ ਭਰ ਦਿੰਦਾ ਹੈ। ਰੀਤੇ ਭਰੇ ਭਰੇ ਸਖਨਾਵ ਹੈ, ਇਹ ਤਾਂ ਕੋ ਵਿਵਹਾਰ ਹੈ। ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਛੇਨ ਕਾਲ ਚ ਖਾਲੀ ਕਰ ਦਿੰਦਾ ਹੈ।
ਅੰਧਕਾਰ ਕੋਟ ਸੂਰ ਉਜਾਰ,
ਜਿਹੜੇ ਅੰਧਕਾਰ ਹਨੇਰੇ ਵਿੱਚ ਰਹਿਣ ਵਾਲੇ ਨੇ ਉਹਨਾਂ ਨੂੰ ਕੋਟ ਸੂਰ ਉਜਾਰ, ਕਰੋੜਾਂ ਸੂਰਜਾਂ ਦਾ ਉਜਾਲਾ ਕਰ ਦਿੰਦਾ, ਪ੍ਰਕਾਸ਼ ਕਰ ਦਿੰਦਾ ਅੰਨਿਆਂ ਅੱਗੇ। ਐਸਾ ਪਰਮੇਸ਼ਰ ਸ਼ਕਤੀਵਾਨ ਹੈ।
ਬਿਨਵੰਤ ਨਾਨਕ ਹਰ ਗੁਰਦਿਆ,
ਉਹ ਬੇਨਤੀ ਪੂਰਵਕ ਹਜ਼ੂਰ ਕਥਨ ਕਰਦੇ ਹੋ, ਹਰੀ ਪਰਮੇਸ਼ਰ ਐਸਾ ਦਿਆਲੂ ਕਿਰਪਾਲੂ ਹੈ। ਇਸੇ ਪ੍ਰਕਾਰ ਹਜ਼ੂਰ ਫਿਰ ਆਰੰਭ ਤੋਂ ਫਰਮਾਉਂਦੇ ਹਨ।
ਤ੍ਰਿਣੰ ਤਾਂ ਮੇਰੰ,
ਜਿਹੜੇ ਤਿਰਣ ਅਲਪੱਗ ਜੀਵ ਨੇ ਵਿਚਾਰੇ ਤੁਸ਼, ਜਿਹਨਾਂ ਦਾ ਖਾਲਸਾ ਜੀ ਕੋਈ ਭਜਨ ਨਹੀਂ, ਕੋਈ ਬੰਦਗੀ ਨਹੀਂ, ਕੋਈ ਸਿਮਰਨ ਨਹੀਂ, ਵਿਸ਼ੇ ਵਾਚਨ ਪਾਉਣ ਦੇ ਵਿਚਾਰੇ ਕੰਬਦੇ ਫਿਰਦੇ ਉੱਡੇ ਫਿਰਦੇ ਨੇ, ਜੇ ਪਰਮੇਸ਼ਰ ਕਿਰਪਾ ਕਰੇ ਤਾਂ ਅਚਾਲਰ ਪਦਵੀ ਨੂੰ ਪ੍ਰਾਪਤ ਕਰਕੇ ਬ੍ਰਹਮ ਗਿਆਨੀ ਬਣ ਜਾਂਦੇ ਹਨ। ਬ੍ਰਹਮ ਗਿਆਨੀ ਆਓ ਪਰਮੇਸ਼ਰ ਦੀ ਅਵਸਥਾ ਨੂੰ ਪ੍ਰਾਪਤ ਕਰਦੇ ਨੇ। ਜਿਵੇਂ ਸਮੇਰ ਪਰਬਤ ਨੂੰ ਹਵਾ ਨਹੀਂ ਨਾ ਹਿਲਾ ਸਕਦੇ, ਇਉਂ ਖਾਲਸਾ ਜੀ ਉਹਨਾਂ ਦਾ ਵਾਸ਼ਨਾ ਰੂਪੀ ਪਾਉਣ ਉਹਨਾਂ ਨੂੰ ਹਿਲਾ ਨਹੀਂ ਸਕਦੇ, ਮਨ ਉਹਨਾਂ ਦਾ ਡੋਲਦਾ ਨਹੀਂ ਐਸੇ ਭਜਨ ਵਿੱਚ, ਐਸੇ ਸਮੇਰ ਪਰਬਤ ਵਾਂਗ ਅਚੱਲ ਹੋ ਜਾਂਦੇ ਨੇ। ਤਾਂ ਹੀ ਹਜ਼ੂਰ ਦੇ ਬਚਨ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਾਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਐਸਾ ਸਮੇਰ ਪਰਬਤ ਹੀ ਨਹੀਂ ਅਚੱਲ ਹੋ ਜਾਂਦੇ ਨੇ, ਕਦੇ ਹਿੱਲਣ ਜੁੱਲਣ ਵਾਲੇ ਜੂਨਾਂ 'ਚ ਨਹੀਂ ਕਦੇ ਭਟਕਣਾ ਪਵੇਗਾ, ਅਚਲ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਸਹਿਕੰ ਤਾਂ ਹਰੀਅੰ,
ਤੇ ਜਿਹੜੇ ਵਿਚਾਰੇ ਸਹਿਕੰ ਨਾਮ ਹੁੰਦਾ, ਸਹਿ ਵਰਗੇ ਅਲਪੱਗ ਜੇ ਵਿਚਾਰੇ ਤੁਛ ਨੇ, ਜੇ ਪਰਮੇਸ਼ਰ ਕਿਰਪਾ ਕਰ ਤਾਂ ਹਰੀਅੰ ਨਾਮ ਹੁੰਦਾ ਸ਼ੇਰ ਦਾ, ਉਹਨਾਂ ਨੂੰ ਸ਼ੇਰ ਬਣਾ ਦਿੰਦਾ ਸ਼ੇਰ। ਅਤੇ ਜੇ ਵਾਹਿਗੁਰੂ ਕਿਰਪਾ ਕਰਨ, ਜਿਹੜੇ ਸਹਿ ਵਰਗੇ ਵਿਚਾਰੇ ਅਲਪੱਗ, ਉਹਨਾਂ ਨੂੰ ਸ਼ੇਰ ਦਾ ਮੁਕਾਬਲਾ ਕਰਨ ਵਾਲੇ ਬਣਾ ਦਿੰਦਾ। ਹਜ਼ੂਰ ਨੇ ਕਿਹਾ ਸੀ ਨਾ ਅਨੰਦਪੁਰ ਸਾਹਿਬ ਹੈ, ਬਾਈ ਧਾਰ ਦੇ ਰਾਜੇ ਲੋਹਗੜ੍ਹ ਦਾ ਕਿਲ੍ਹਾ ਫਤਿਹ ਕਰਨ ਵਾਸਤੇ ਉਸ ਵੇਲੇ ਖਾਲਸਾ ਜੀ ਆਏ, ਜਦੋਂ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ, ਅਤੇ ਉਹ ਕਿਲ੍ਹੇ ਨੂੰ ਤੋੜਨ ਵਾਸਤੇ ਹਾਥੀ ਦੇ ਮੂੰਹ ਅੱਗੇ ਤਲਵਾਰਾਂ ਬੱਧੀਆਂ ਹੋਈਆਂ, ਅਤੇ ਮੱਥੇ ਸੁੰਡ ਦੇ ਉੱਪਰ ਤਲਵਾਰ ਹੱਥ 'ਚ ਫੜਾਈ ਸੁੰਡ ਵਿੱਚ, ਅਤੇ ਮੱਥੇ 'ਤੇ ਤਵੇ ਬੱਧੇ ਹੋਏ। ਹਜ਼ੂਰ ਨੂੰ ਜਦੋਂ ਪਤਾ ਲੱਗਾ, ਸਤਿਗੁਰੂ ਕਹਿਣ ਲੱਗੇ ਸਾਡੇ ਕੋਲ ਵੀ ਹਾਥੀ ਹੈ, ਕੋਈ ਗੱਲ ਨਹੀਂ, ਹਾਥੀ ਦਾ ਹਾਥੀ ਮੁਕਾਬਲਾ ਕਰੇਗਾ। ਅੰਮ੍ਰਿਤਸਰ ਦਾ ਰਹਿਣ ਵਾਲਾ ਦੁਨੀ ਚੰਦ ਹੁੰਦਾ ਸੀ ਸਤਿਗੁਰਾਂ ਦੇ ਕੋਲ, ਸਤਿਗੁਰੂ ਬੜਾ ਮੋਟਾ ਤਾਜ਼ਾ, ਬੜੀ ਖੁਰਾਕ ਖਾਂਦਾ। ਹਜ਼ੂਰ ਕਹਿੰਦੇ ਸਾਡੇ ਕੋਲ ਵੀ ਹਾਥੀ ਹੈ। ਜਦੋਂ ਪਤਾ ਲੱਗਾ ਨਾ ਵੀ ਹਜ਼ੂਰ ਹੁਣ ਇਹ ਬਚਨ ਕਿਹਾ, ਏਡਾ ਕੰਬਿਆ ਦਿਲ, ਉਸ ਵੇਲੇ ਭੱਜ ਨਿਕਲਿਆ ਵੀ ਸਤਿਗੁਰੂ ਮਰਵਾਉਣਗੇ, ਕਿੱਥੇ ਬੰਦਾ ਕਿੱਥੇ ਹਾਥੀ, ਮੈਂ ਹਾਥੀ ਦਾ ਮੁਕਾਬਲਾ ਕਿਵੇਂ ਕਰ ਸਕਦਾ। ਪੱਟ ਨੂੰ ਪਾ ਕੇ ਲੱਤ ਨੂੰ ਰੱਸਾ, ਆਨੰਦਗੜ੍ਹ ਦੇ ਕਿਲ੍ਹੇ ਤੋਂ ਰਾਤ ਨੂੰ ਥੱਲੇ ਉਤਰਨ ਲੱਗਾ, ਰੱਸਾ ਟੁੱਟ ਗਿਆ, ਲੱਤ ਟੁੱਟ ਗਈ, ਪੱਟ ਤੋਂ ਦੁਖੀ ਹੋ ਵਿਲਕ ਵਿਲਕ ਅੰਮ੍ਰਿਤਸਰ ਰਹਿ ਕੇ ਮਰਿਆ ਸੀ। ਸੋ ਹਜ਼ੂਰ ਨੂੰ ਪਤਾ ਲੱਗਾ ਜੀ, ਉਹ ਸਿੱਖਾਂ ਨੇ ਦੱਸਿਆ, ਮਹਾਰਾਜ ਜਿਹੜਾ ਤੁਸੀਂ ਹਾਥੀ ਕਹਿੰਦੇ ਸੀ ਨਾ, ਉਹ ਹਾਥੀ ਰਾਤ ਦਾ ਹੀ ਲੱਤ ਤੜਾ ਕੇ ਭੱਜ ਗਿਆ ਹੈ। ਸਤਿਗੁਰੂ ਕਹਿਣ ਕੇ ਕੋਈ ਗੱਲ ਨਹੀਂ, ਮੌਜ ਦੇ ਮਾਲਕ ਹਜ਼ੂਰ ਭਾਈ ਉਦੇ ਸਿੰਘ ਸਾਹਿਬ ਜੀ ਦੇ ਛੋਟੇ ਭਰਾ ਬਾਬਾ ਬਚਿੱਤਰ ਸਿੰਘ ਸਾਹਿਬ ਜੀ, ਕਹਿਰਾ ਜਿਹਾ ਸਰੀਰ ਸੀ, ਛੋਟਾ ਜਿਹਾ ਕੱਦ, ਸਤਿਗੁਰੂ ਕਹਿਣ ਕੇ ਬਚਿੱਤਰ ਸਿੰਘ ਮੁਕਾਬਲਾ ਕਰੇਗਾ ਹਾਥੀ ਦਾ। ਸਤ ਬਚਨ ਹਜ਼ੂਰ ਸੱਚੇ ਪਾਤਸ਼ਾਹ, ਕਿਰਪਾ ਤਾਂ ਤੁਸੀਂ ਕਰਨੀ ਹੈ, ਮੈਂ ਕੌਣ ਹਾਂ। ਸੋ ਹਜ਼ੂਰ ਦਾ ਬਚਨ ਮੰਨਿਆ, ਘੋੜੇ 'ਤੇ ਚੜਿਆ, ਨਾਗਨੀ ਵਲਾਂ ਵਾਲੀ ਹਜ਼ੂਰ ਨੇ ਹੱਥ 'ਚ ਫੜਾਈ, ਅਤੇ ਜਦੋਂ ਸ਼ਰਾਬ ਅਤੇ ਨਸ਼ੇ 'ਚ ਧੁੱਤ ਹੋਇਆ ਹਾਥੀ ਜਦੋਂ ਆਇਆ ਨਾ, ਤਾਂ ਉਸ ਵੇਲੇ ਜੋੜ ਕੇ ਖਾਲਸਾ ਜੀ ਘੋੜੇ ਦੇ ਸੁੰਬ ਚੁਕਾ ਕੇ ਜੋੜ ਕੇ ਮੱਥੇ 'ਚ ਮਾਰੀ, ਤਵੇ ਵਿੰਨ ਕੇ ਹਾਥੀ ਦਾ ਸਿਰ ਪਾੜ ਸਿੱਟਿਆ, ਅਤੇ ਚੀਕਾਂ ਮਾਰਦਾ ਹਾਥੀ ਬਾਈ ਧਾਰ ਦੇ ਰਾਜਿਆਂ ਨੇ ਛੱਡਿਆ, ਪਿੱਛੇ ਮੁੜ ਗਿਆ ਸੀ। ਜਿਹੜੇ ਸਹਿਕ ਦੇ ਨਾ ਵਿਚਾਰੇ ਸਹਿ ਵਰਗੇ ਅਲਪੱਗ, ਜੇ ਗੁਰੂ ਕਿਰਪਾ ਕਰ ਤਾਂ ਸ਼ੇਰ ਵਰਗੇ ਬਣ ਜਾਂਦੇ ਨੇ ਬਹਾਦਰ।
ਤਰੀਅੰ,
ਜਿਹੜੇ ਸੰਸਾਰ ਦੇ ਮੰਝ ਧਾਰ ਵਿੱਚ ਗੋਤੇ ਖਾਂਦੇ ਰਹਿੰਦੇ ਨੇ ਵਿਚਾਰੇ, ਸੋ ਪਦਾਰਥਾਂ 'ਚ ਡੁੱਬ ਰਹੇ ਨੇ, ਜੇ ਗੁਰੂ ਕਿਰਪਾ ਕਰੇ ਤਾਂ ਇਹਨਾਂ ਤੋਂ ਮੁਕਤ ਹੋ ਜਾਂਦੇ ਨੇ, ਸੰਸਾਰ ਤੋਂ ਤਰ ਜਾਂਦੇ ਹਨ।
ਭਰੀਆਂ,
ਅਤੇ ਜਿਹੜੇ ਊਣੇ ਖਾਲੀ ਨੇ ਖਾਲਸਾ ਜੀ, ਕੋਈ ਸੁਭ ਗੁਣ ਨਹੀਂ, ਕੋਈ ਜਪ ਤਪ ਨਹੀਂ, ਕੋਈ ਵਿੱਦਿਆ ਨਹੀਂ, ਕੋਈ ਗੁਣ ਨਹੀਂ, ਗੁਰੂ ਕਿਰਪਾ ਕਰੇ ਤਾਂ ਉਹਨਾਂ ਊਣਿਆਂ ਨੂੰ ਸੁਭ ਗੁਣਾਂ ਦੇ ਭੰਡਾਰੇ ਨਾਲ ਕਿਰਪਾ ਕਰਕੇ ਭਰ ਦਿੰਦਾ ਹੈ।
ਅੰਧਕਾਰ ਕੋਟ ਸੂਰ ਉਜਾਰ,
ਜਿਨ੍ਹਾਂ ਦੇ ਅੰਧਕਾਰ ਹਨੇਰਾ ਵਰਤਿਆ ਹੋਇਆ, ਮਨ ਬੁੱਧ ਰੂਪੀ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਨੇ, ਭਰਮ ਦੇ ਫੋਲੇ ਪਏ ਹੋਏ ਨੇ, ਅਗਿਆਨਤਾ ਦਾ ਪਰਦਾ ਆਇਆ ਹੋਇਆ ਹੈ, ਉਹਨਾਂ ਨੂੰ ਮੇਰਾ ਸਤਿਗੁਰੂ ਗਿਆਨ ਦਾ ਖਾਲਸਾ ਜੀ ਸੁਰਮੇ ਦਾ ਭਗਤੀ ਦੀ ਸੁਰਮੇਦਾਨੀ ਵਿੱਚੋਂ ਗਿਆਨ ਦੀਆਂ ਸਲਾਈਆਂ ਸੋ ਪਰਮੇਸ਼ੁਰ ਕਿਰਪਾ ਕਰਕੇ ਗਿਆਨ ਦਾ ਸੁਰਮਾ ਵਿਚਾਰ ਰੂਪੀ ਸਲਾਈਆਂ ਦੁਆਰਾ ਪਾਉਂਦੇ ਨੇ, ਅਗਿਆਨਤਾ ਦਾ ਹਨੇਰਾ ਸਭ ਕਿਰਪਾ ਕਰਕੇ ਦੂਰ ਕਰ ਦਿੰਦੇ ਹਨ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਉਹਨਾਂ ਦੇ ਅੱਖਾਂ ਅੱਗੇ ਜਿਹੜੇ ਵਿਚਾਰੇ ਅੰਧ ਘੋਰ ਹਨੇਰੇ ਵਿੱਚ ਹੀ ਫਿਰਦੇ ਰਹਿੰਦੇ ਸੀ, ਐਸੇ ਅਗਿਆਨੀ ਜੇ ਬਣੇ ਹੋਏ ਸੀ, ਉਹਨਾਂ ਨੂੰ ਮੇਰਾ ਸਤਿਗੁਰੂ ਵਿਚਾਰ ਰੂਪੀ ਨਿਗਾਹ ਦੀ ਕਿਰਪਾ ਕਰ ਦਿੰਦਾ ਹੈ।
ਬਿਨਵੰਤ ਨਾਨਕ ਹਰ ਗੁਰਦਿਆ,
ਉਹ ਬੇਨਤੀ ਪੂਰਵਕ ਕਥਨ ਕਰਦੇ, ਹਰੀ ਪਰਮੇਸ਼ਰ ਐਸਾ ਦਿਆਲੂ ਕਿਰਪਾਲੂ ਹੈ, ਐਸਾ ਕਿਰਪਾ ਦਾ ਕਰਨ ਹਾਰਾ ਪਰਮੇਸ਼ਰ ਹੈ, ਜੋ ਚਾਹਵੇ ਉਹ ਛਿਨ ਕਾਲ 'ਚ ਕਰ ਸਕਦਾ ਹੈ।
ਬ੍ਰਾਹਮਣੇ ਸੰਗ ਉਤਰਣ
ਉਤਰਣ, ਹਜ਼ੂਰ ਬੇਨਤੀ ਕੀਤੀ ਪੰਡਿਤ ਲੋਕਾਂ ਨੇ, ਸੱਚੇ ਪਾਤਸ਼ਾਹ ਕਿਸੇ ਪੰਡਿਤ ਦੀ ਫਿਰ ਸੰਗਤ ਕਰ ਲਿਆ ਕਰੀਏ। ਹਜ਼ੂਰ ਕਹਿਣਗੇ ਭਾਈ ਅਸੀਂ ਕਿਸੇ ਦੀ ਨਿਖੇਧੀ ਨਹੀਂ ਕਰਦੇ, ਕਿਸੇ ਧਰਮ ਨੂੰ ਛੁਟਿਆਉਂਦੇ ਨਹੀਂ, ਕਿਸੇ ਜਾਤ ਪਾਤ ਦੇ ਉੱਪਰ ਕੋਈ ਅਸੀਂ ਵਿਤਕਰਾ ਨਹੀਂ ਸਮਝਦੇ, ਪਰ ਅਸਲ ਵਿੱਚ ਬ੍ਰਾਹਮਣ ਤੁਹਾਨੂੰ ਦੱਸੀਏ ਵੀ ਕੌਣ ਹੁੰਦਾ। ਹਜ਼ੂਰ ਕਿਰਪਾ ਕਰੋ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਬ੍ਰਾਹਮਣ ਹੈ ਸੰਗ ਉਦਰਣੰ, ਉਸ ਬ੍ਰਾਹਮਣ ਦੀ ਸੰਗਤ ਕਰਕੇ ਉਦਰੀ ਦਾ ਕਲਿਆਣ ਦੇ ਸਹਿਤ ਹੋਈਦਾ, ਉਸ ਬ੍ਰਾਹਮਣ ਦੀ ਸੰਗਤ ਕਰਕੇ ਜਿਹੜਾ ਬ੍ਰਾਹਮਣ
ਬ੍ਰਹਮ ਕਰਮ ਜੇ ਪੂਰਨ ਹੈ,
ਜਿਹੜਾ ਬ੍ਰਹਮ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਮਾਂ 'ਚ ਪੂਰਨ ਹੈ ਨਾ, ਜਿਹਨੂੰ ਬ੍ਰਹਮ ਸਰੂਪ ਦਾ ਗਿਆਨ ਹੋ ਗਿਆ। ਬ੍ਰਾਹਮਣ ਦੇ ਘਰ ਵਿੱਚ ਜੰਮਣ ਨਾਲ ਬ੍ਰਾਹਮਣ ਨਹੀਂ ਬਣ ਜਾਈਦਾ, ਚੌੜ ਰਗੜ ਕੇ ਮੱਥੇ 'ਤੇ ਤਿਲਕ ਲਾਉਣ ਨਾਲ ਬ੍ਰਾਹਮਣ ਨਹੀਂ ਬਣ ਜਾਈਦਾ। ਤਿਲਕ ਲਿਲਾਟ ਜਾਣ ਪ੍ਰਭ ਏਕ, ਤਿਲਕ ਜਿਹੜਾ ਲਾਇਆ ਹੋਇਆ ਮੱਥੇ 'ਤੇ ਹੈ, ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਹੈ। ਬ੍ਰਹਮ ਬਿੰਦੇ ਅਤੇ ਬ੍ਰਾਹਮਣ, ਜਿਹੜਾ ਬ੍ਰਹਮ ਸਰੂਪ ਨੂੰ ਬਿੰਦਾ ਜਾਣ ਲਵੇ ਉਹਦਾ ਨਾਮ ਹੀ ਬ੍ਰਾਹਮਣ ਹੈ। ਬ੍ਰਹਮ ਪਿੰਦਾ ਅਤੇ ਇਸਦਾ ਬ੍ਰਹਿ ਮਾਤਰ ਹੈ, ਏਕ ਸ਼ਬਦ ਲਿਵਲਾਏ ਨਵਨਿਧੀ ਅਠਾਰਾਂ ਸਿੱਧੀ ਪਿਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਸੋ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜੋ ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖ ਕਰ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਉਹ ਬ੍ਰਾਹਮਣ ਮੱਥਾ ਟੇਕਣ ਯੋਗ ਹੈ, ਜੇ ਇਹੋ ਜਿਹੇ ਗੁਣਾਂ ਵਾਲਾ ਲਿਬਾਸ ਦਾ ਹੀ ਨਾ ਹੋਵੇ, ਮੱਥੇ 'ਤੇ ਟਿੱਕੇ ਕਰਕੇ ਬ੍ਰਾਹਮਣ ਬਣਿਆ ਫਿਰੇ, ਮੈਂ ਬ੍ਰਾਹਮਣ ਦੇ ਘਰ ਜੰਮਿਆ ਹੋਇਆ। ਹਜ਼ੂਰ ਕਹਿੰਦੇ ਇਹੋ ਜਿਹਾ ਨਹੀਂ, ਬ੍ਰਾਹਮਣ ਹੈ ਸੰਗ ਉਦਰਣ, ਉਸ ਬ੍ਰਾਹਮਣ ਦੀ ਸੰਗਤ ਕਰਕੇ ਭਲਾ ਹੋ ਜਾਂਦਾ ਹੈ। ਬ੍ਰਹਮ ਕਰਮ ਜੇ ਪੂਰਨ ਹੈ, ਬ੍ਰਹਮ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਮਾਂ 'ਚ ਜੇ ਕੋਈ ਪੂਰਨ ਹੈ, ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਜਾਣਦਾ ਉਹ ਬ੍ਰਾਹਮਣ ਹੈ।
ਆਤਮ ਰਤੰ ਸੰਸਾਰ ਗਹੰ,
ਹਜ਼ੂਰ ਕਹਿੰਦੇ ਆਤਮ ਰਤੰ ਸੰਸਾਰ ਗਹੰ, ਜਿਹਨਾਂ ਦੀ ਆਤਮਾ ਰੱਤੀ ਰੰਗੀ ਹੋਈ ਹੈ, ਆਤਮ ਰਤਨ ਜਿਹਨਾਂ ਦੀ ਆਤਮਾ ਰੰਗੀ ਹੋਈ ਹੈ, ਸੰਸਾਰ ਨੂੰ ਗਹੰ ਫੜਿਆ ਹੋਇਆ, ਜਿਹਨਾਂ ਨੇ ਸੰਸਾਰ ਦੇ ਭੋਗਾਂ ਵਿੱਚ, ਸੰਸਾਰ ਦੇ ਪਦਾਰਥਾਂ ਦੇ ਭੋਗਣ ਵਿੱਚ, ਜਿਹਨਾਂ ਦੀ ਆਤਮਾ ਰੰਗੀ ਹੋਈ ਹੈ, ਸੰਸਾਰ ਦੇ ਪਦਾਰਥਾਂ ਵਿੱਚ ਗਲਤਾਨ ਹੋਏ ਨੇ, ਗਹੂੰ ਘੁੱਟ ਕੇ ਫੜਦੇ ਨੇ ਪਦਾਰਥਾਂ ਨੂੰ, ਮੇਰੇ ਪਦਾਰਥ ਨੇ ਆ, ਮੇਰਾ ਸਾਰਾ ਕੁਝ ਹੈ, ਜਿਹੜੇ ਪਦਾਰਥਾਂ ਦੀ ਪਕੜ ਵਿੱਚ ਹਨ।
ਤੇ ਨਾਰ ਨਾਨਕ ਨਿਹਫਲ,
ਹਜ਼ੂਰ ਕਹਿੰਦੇ ਤੇ ਨਾਰ, ਉਹ ਨਾਰ ਨਿਹਫਲ ਹੈ, ਨਿਸਫਲ ਹੀ ਜ਼ਿੰਦਗੀ ਹੈ ਉਹਨਾਂ ਲੋਕਾਂ ਦੀ, ਜਿਹੋ ਜਿਹੇ ਸੰਸਾਰ 'ਤੇ ਆਏ, ਜਿਹੋ ਜਿਹੇ ਨਾ ਆਏ, ਕੋਈ ਪ੍ਰਯੋਜਨ ਨਹੀਂ ਅਤੇ ਕੋਈ ਲਾਭ ਨਹੀਂ। ਸੋ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਮਰਾਲੇ ਵਾਲੇ ਮਹਾਂਪੁਰਖਾਂ ਪਾਸ ਇੱਕ ਸੰਤ ਹਰਨਾਮ ਸਿੰਘ ਜੀ ਹੁੰਦੇ ਸੀ, ਉਹ ਪੜ੍ਹ ਕੇ ਜਦੋਂ ਆਏ ਅਤੇ ਉਹ ਇਹ ਅਰਥ ਕਰਿਆ ਕਰਦੇ ਸਨ। ਸੋ ਇਸੇ ਤਰ੍ਹਾਂ ਆਤਮ ਰਤਨ ਸੰਸਾਰ ਗਹੰ, ਜਿਹੜੇ ਆਤਮਾ ਜਿਹਨਾਂ ਦਾ ਮਨ ਰਤੰਗ ਰੰਗਿਆ ਹੋਇਆ ਪਦਾਰਥਾਂ ਵਿੱਚ, ਸੰਸਾਰ ਦੀ ਪਕੜ ਵਿੱਚ ਲੱਗੇ ਹੋਏ ਨੇ, ਤੇ ਨਰ ਨਾਨਕ ਨਿਹਫਲੰਗ, ਨਿਹਫਲ ਹੈ ਉਹ, ਨਿਸਫਲ ਹੀ ਹਨ ਉਹ ਮਨੁੱਖ। ਅੱਜ ਕੱਲ੍ਹ ਡੰਡੀਆਂ ਲਾ ਕੇ ਇਹਨਾਂ ਨੇ ਹੋਰ ਤਰੀਕੇ ਦੇ ਵੀ ਭਾਗਾਂ 'ਤੇ ਜ਼ਰੂਰ ਹੋਵੇਗਾ, ਡੰਡੀ ਲਾਈ ਹੋਵੇਗੀ ਗਹੰ 'ਤੇ, ਗਹੰ 'ਤੇ ਬਣਾਇਆ ਹੋਇਆ। ਸੋ ਆਤਮ ਰਤੰ ਸੰਸਾਰ, ਜਿਹਨਾਂ ਦੀ ਆਤਮਾ ਰਤੀ ਹੋਈ ਹੈ ਸੰਸਾਰ ਵਿੱਚ, ਗਹੰ 'ਤੇ ਪਕੜਿਆ ਹੋਇਆ ਜਿਹਨਾਂ ਨੇ ਗਹੁ ਕਰਕੇ ਪਦਾਰਥਾਂ ਨੂੰ, ਤੇ ਨਰ ਨਾਨਕ ਨਿਹਫਲ ਹੈ ਉਹ ਨਰ ਮਨੁੱਖ। ਹਜ਼ੂਰ ਕਹਿੰਦੇ ਨਿਸਫਲ ਹੀ ਹੈ ਸੰਸਾਰ 'ਚ ਉਹਨਾਂ ਦਾ ਆਉਣਾ, ਕਿਸੇ ਫਲ ਤੱਕ ਨਹੀਂ, ਖਾਲੀ ਰਹਿ ਜਾਂਦੇ ਹਨ।
ਪਰ ਦਰਬ ਹਿਰਣ,
ਸਾਡੀ ਖਾਲਸਾ ਜੀ ਹਾਲਤ ਕੀ? ਹਜ਼ੂਰ ਕਹਿੰਦੇ ਪਰ ਦਰਬ ਹਿਰਣ, ਪਰਾਏ ਦਰਬ ਧਨ ਨੂੰ, ਹਿਰਨ ਚੁਰਾਉਣਾ, ਪਰਾਏ ਧਨ ਨੂੰ ਚੁਰਾ ਲੈਣਾ।
ਬਹੁ ਵਿਘਨ ਕਰਨ,
ਤੇ ਕਿਸੇ ਦੇ ਹੁੰਦੇ ਕੰਮ 'ਚ ਬਹੁਤੇ ਭਾਰੀ ਵਿਘਨ ਪਾ ਦੇਣੇ, ਰੋੜੇ ਅਟਕਾ ਦੇਣੇ।
ਉਚਰਣ ਸਰਬ ਜੀਵਕ,
ਤੇ ਵੇਦਾਂ ਦੀਆਂ ਪੰਕਤੀਆਂ ਪੜ੍ਹ ਪੜ੍ਹ ਕੇ, ਗਿਆਨ ਧਿਆਨ ਦੀਆਂ ਗੱਲਾਂ ਪੜ੍ਹ ਪੜ੍ਹ ਕੇ ਲੋਕਾਂ ਨੂੰ ਉੱਚਰ ਉੱਚਰ ਕੇ ਨਾ ਸੁਣਾਈ ਜਾਣੀਆਂ, ਤੇ ਸਰਬ ਜੀ ਕਹਿ ਸਭ ਜੀਵਾਂ ਕਹਿ ਦਾ, ਸਭ ਜੀਵਾਂ ਦਾ ਗਿਆਨ ਜਿਹੜਾ ਲੋਕਾਂ ਨੂੰ ਸਮਝਾਉਣਾ ਵੀ ਐਂ ਕਰੋ ਜੀ, ਐਂ ਕਰੋ। ਹਜ਼ੂਰ ਕਹਿੰਦੇ ਉਚਰਣ ਜੀਵਕ ਹੈ, ਉਹ ਚੱਟ ਵੱਟ ਲੈਂਦੇ ਨੇ, ਕੇਵਲ ਪਦਾਰਥਾਂ ਤੱਕ ਸੀਮਤ ਹੁੰਦੇ, ਮਾਇਆ ਜੇਬ 'ਚ ਪਾਈ ਤਾਂ ਤੁਰਦੇ ਬਣੇ, ਕੋਈ ਉਹਨਾਂ ਦਾ ਵਿਹਾਰ ਨਹੀਂ ਹੁੰਦਾ ਪਰਮਾਰਥ ਦੇ ਨਾਲ, ਕੇਵਲ ਗੱਲਾਂ ਤੱਕ ਹੀ ਉਹਨਾਂ ਦਾ ਗਿਆਨ ਹੁੰਦਾ, ਇਹੋ ਜਿਹਾ ਸੁਭਾਅ ਹੁੰਦਾ। ਉਹ ਚਰਨ ਉਹ ਵਿਸ਼ੇਸ਼ਤਾ ਉੱਤੇ ਚਰ ਜਾਂਦੇ ਨੇ ਜੀਵਾਂ ਨੂੰ, ਉਹਨਾਂ ਕੋਲ ਧਨ ਪਦਾਰਥ ਲੈ ਕੇ ਤੁਰਦੇ ਬਣਦੇ ਹਨ। ਹਰ ਵੇਲੇ ਉਚਾਟ ਲੱਗੀ ਰਹਿੰਦੀ ਹੈ ਉਹਨਾਂ ਨੂੰ, ਜੀ ਕਹਿ ਉੱਥੋਂ ਉਪਜੀਵਿਕਾ ਕਰ ਲਵਾਂ, ਕੇਵਲ ਢਿੱਡ ਭਰਨ ਵਾਸਤੇ ਅਤੇ ਪਰਿਵਾਰ ਦੀ ਪਰਵਰਿਸ਼ ਵਾ ਪਾਲਣ ਵਾਸਤੇ ਲੱਗੇ ਰਹਿੰਦੇ ਨੇ। ਜੀ ਕਹਿ ਆਪਣੇ ਪਰਿਵਾਰ ਦੇ ਜੀਆਂ ਦੀ ਉਪਜੀਵਿਕਾ ਵਾਸਤੇ ਉਹਨਾਂ ਕੋਲ ਗਿਆਨ ਧਿਆਨ ਹੈ, ਕਥਾ ਕਹਾਣੀਆਂ ਨੇ, ਇਹਦੋਂ ਵੱਧ ਕੇ ਨਹੀਂ। ਕੇਵਲ ਉਚਰਦੇ ਨੇ ਉਹ ਆਪਣੇ ਪਰਿਵਾਰ ਦੀ ਉਪਜੀਵਿਕਾ ਵਾਸਤੇ, ਆਪ ਨਹੀਂ ਕਮਾਈ ਕਰਦੇ। ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਬਹੁਤੇ ਪਰਾਏ ਧਨ ਨੂੰ ਚੜਾਉਣ ਦੀ ਲਾਲਸਾ ਬਣੀ ਰਹਿੰਦੀ ਹੈ, ਕਿਸੇ ਦੇ ਹੁੰਦੇ ਕੰਮ 'ਚ ਰੋੜਾ ਅਟਕਾ ਦੇਣਾ, ਅਤੇ ਕੇਵਲ ਵਿੱਦਿਆ ਖਾਲਸਾ ਜੀ ਪੇਟ ਦੀ ਪੂਰਤੀ ਤੱਕ ਹੀ ਜਿਨ੍ਹਾਂ ਦੀ ਸੀਮਤ ਹੈ।
ਲਓ ਲਈ ਤ੍ਰਿਸ਼ਨਾ
ਅਤਿਪਤ ਮਨ ਮਾਏ, ਸੋ ਲਓ ਲਈ ਤ੍ਰਿਸ਼ਨਾ। ਹਜ਼ੂਰ ਕਹਿੰਦੇ ਲੈ ਲਓ ਲੈ ਲਓ, ਐਸੀ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਅਤਿਪਤ ਮਨ ਮਾਏ, ਐਡਾ ਲੱਗਾ ਹੋਇਆ ਤ੍ਰਿਪਤੀ ਨਹੀਂ ਆਉਂਦੀ ਮਨ ਨੂੰ। ਮਾਏ ਨਾਮ ਮਾਇਆ ਦਾ, ਮਾਇਆ ਦੇ ਪਦਾਰਥਾਂ ਦੀ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਆਉਂਦਾ। ਲਓ ਲਈ ਲੈ ਹੀ ਲਓ, ਜਿੱਥੇ ਵੇਖੋ ਲੈ ਹੀ ਲਓ, ਕਿਸੇ ਦਾ ਲਿਹਾਜ਼ ਹੀ ਨਾ ਕਰੋ, ਇੱਥੋਂ ਵੀ ਠੱਗ ਲਓ ਉੱਥੋਂ ਵੀ ਠੱਗ ਲਓ, ਲੈ ਹੀ ਲਓ ਲੈ ਹੀ ਲਓ। ਐਸਾ ਅਤ੍ਰਿਪਤ ਹੋਣ ਤੋਂ ਰਹਿਤ ਹੋਇਆ ਮਨ, ਸੋ ਮਾਇਆ ਦੀ ਗਾਫਲਤਾਈ ਵਿੱਚ ਲੱਗਾ ਹੋਇਆ ਹੈ।
ਕਰਮ ਕਰਤ ਸੇ ਸੂਕਰ ਹੈ,
ਹਜ਼ੂਰ ਕਹਿੰਦੇ ਕਰਮ ਤਾਂ ਉਹ ਕਰਦੇ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ, ਪਰ ਹਜ਼ੂਰ ਕਹਿੰਦੇ ਉਹਨਾਂ ਦੇ ਕੀਤੇ ਹੋਏ ਕਰਮ ਨਿਸਫਲ ਹਨ। ਅਤੇ ਜਿਹੜੇ ਕੇਵਲ ਲੈ ਲਓ ਉੱਥੋਂ ਖੋਹ ਲਓ ਉੱਥੋਂ ਖਿੰਝ ਲਓ, ਉਹ ਜਿਹੜੇ ਖੋਣ ਖਿੰਚਣ ਦਾ ਕੰਮ ਕਰਦੇ, ਹਜ਼ੂਰ ਕਹਿੰਦੇ ਅਸੇ ਸੂਕਰ ਹੈ, ਸੂਰ ਵਰਗੇ ਹੀ ਨੇ, ਪਰਾਈ ਚੁਗਲੀ ਨਿੰਦਿਆ ਰੂਪੀ ਵਿਸ਼ਟਾ ਹੀ ਫੋਲਦੇ ਰਹਿੰਦੇ ਨੇ। ਸੋ ਇਹੋ ਜਿਹੀ ਹਾਲਤ ਰਹਿੰਦੀ ਹੈ, ਸੂਰਾਂ ਵਰਗਾ ਉਹਨਾਂ ਦਾ ਜੀਵਨ ਹੈ, ਸੁਭਾਅ ਹੈ। ਉੱਥੋਂ ਲੈ ਲਓ ਉੱਥੋਂ ਖੋਹ ਲਓ, ਸਹਿਜ ਖਟੇ ਲਾਕੋ ਉੜਤਾਵੈ, ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੈ, ਅਣਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ ਖਪ ਖਪ ਮਰੈ। ਐਸੀ ਹਾਲਤ ਉਹਨਾਂ ਦੀ ਹੋਈ ਰਹਿੰਦੀ ਹੈ।
ਮਤੇ ਸਮੇਵ ਚਰਨੰ,
ਸਮਾਪਤੀ ਦੀ ਹਜ਼ੂਰ ਕਿਰਪਾ ਕਰਕੇ ਪੌੜੀ ਫਰਮਾਉਂਦੇ ਹਨ, ਮਤੇ ਸਮੇਵ ਚਰਨੰ, ਜਿਨ੍ਹਾਂ ਦਾ ਮਨ ਮਸਤ ਹੋ ਗਿਆ ਖਾਲਸਾ ਜੀ, ਸਮ ਏਵ ਸਮਤਾ ਵਾਲੀ ਬਿਰਤੀ ਬਣ ਗਈ, ਏਵ ਨਿਸ਼ਚਾ ਕਰ ਲਿਆ ਪਰਮੇਸ਼ਰ ਦੇ ਚਰਨਾਂ ਦੇ ਉੱਪਰ, ਸਮ ਏਵ ਵਿਆਕਰਨ ਦੇ ਮੁਤਾਬਕ ਬਣਦਾ ਹੈ। ਸੋ ਸਮਤਾ ਵਾਲੀ ਬਿਰਤੀ ਬਰਾਬਰ ਸਾਰਿਆਂ ਨੂੰ ਵੇਖਦੇ ਨੇ, ਏਵ ਨਾਮ ਹੁੰਦਾ ਨਿਸ਼ਚੇ ਦਾ, ਸਮ ਏਵ, ਜਿਨ੍ਹਾਂ ਦੇ ਮਨ 'ਚ ਨਿਸ਼ਚਾ ਆ ਗਿਆ ਨਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ।
ਉਦਰਣੰ ਭੈ ਦੁੱਤਰ ਹੈ,
ਉਦਰਣੰ ਭੈ ਦੁੱਤਰ ਹੈ, ਭੈ ਦਾ ਜਿਹੜਾ ਦੁੱਤਰ ਕਠਿਨ ਹੈ ਨਾ ਸੰਸਾਰ ਦਾ ਤਰਨਾ, ਉਹ ਤੋਂ ਉਦਰਣੰ ਉਧਰ ਜਾਂਦੇ ਨੇ, ਕਲਿਆਣ ਦੇ ਸਹਿਤ ਹੋ ਜਾਂਦੇ ਹਨ, ਉਹ ਗੁਰੂ ਕੇ ਪਿਆਰੇ ਤਰ ਜਾਂਦੇ ਨੇ ਸੰਸਾਰ ਦੇ ਤਾਂ ਹੀ, ਜਿਨ੍ਹਾਂ ਨੇ ਮਨ 'ਚ ਸਮਤਾ ਵਾਲੀ ਕੁਝ ਬਿਰਤੀ ਬਣੀ ਹੋਈ ਹੈ, ਵਾਹਿਗੁਰੂ ਦੇ ਚਰਨਾਂ 'ਚ ਮਤੇ ਮਸਤ ਹੋਏ ਰਹਿੰਦੇ ਹਨ, ਅਤੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰਦੇ ਨੇ, ਉਧਰਣ ਭੈ ਦੁੱਤਰ ਹੈ, ਉਧਰ ਜਾਂਦੇ ਨੇ, ਕਲਿਆਣ ਦੇ ਸਹਿਤ ਹੋ ਜਾਂਦੇ ਨੇ। ਜਿਹੜਾ ਦੁੱਤਰ ਕਠਿਨ ਹੈ ਨਾ ਤਰਨਾ, ਸੰਸਾਰ ਭੈ ਦਾ ਕਿ ਜਿਹ 'ਚ ਪਦਾਰਥਾਂ ਦਾ ਜਾਲ ਹੈ, ਇਸ ਤੋਂ ਤਰਨਾ ਬੜਾ ਕਠਿਨ ਹੈ, ਉਹ ਰੱਬ ਦੇ ਪਿਆਰੇ ਤਰ ਜਾਂਦੇ ਨੇ, ਮੁਕਤ ਹੋ ਜਾਂਦੇ ਹਨ।
ਅਨਕ ਪਾਤਕ ਹਰਣੰ,
ਅਨੇਕਾਂ ਪਾਪਾਂ ਨੂੰ ਹਰਨ ਵਾਲਾ ਹਰੀ ਲਾਲ ਕ੍ਰਿਸ਼ਨ ਲਾਲ, ਉਹ ਅਨੇਕਾਂ ਪਾਪਾਂ ਨੂੰ ਹਰਨ ਵਾਲਾ ਜੋ ਪਰਮੇਸ਼ਰ ਹੈ।
ਨਾਨਕ ਸਾਧ ਸੰਗਮ ਨਾ ਸੰਸਾਰ,
ਉਹ ਗੁਰੂ ਕੀ ਸਾਧ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ, ਅਤੇ ਜਿਹਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇ ਨਾ, ਜਿਹਦੇ ਮਨ 'ਚ ਸਮਤਾ ਦੀ ਬਿਰਤੀ ਬਣ ਜਾਵੇ, ਗੁਰੂ ਕੇ ਚਰਨਾਂ 'ਤੇ ਨਿਸ਼ਚਾ ਅਤੁੱਟ ਵਿਸ਼ਵਾਸ ਬਣ ਜਾਵੇ, ਮਨ ਹਰ ਵੇਲੇ ਪਰਮੇਸ਼ਰ ਜੁੜਿਆ ਰਹੇ, ਮਸਤ ਹੋਇਆ ਰਹੇ। ਹੇ ਪੰਡਿਤ ਜੀ, ਅਨੇਕ ਪਾਤਕ ਹਰਤਾ, ਅਨੇਕਾਂ ਪਾਪਾਂ ਨੂੰ ਹਰਨ ਵਾਲਾ ਜਿਹੜਾ ਪਰਮੇਸ਼ਰ ਨਿਰੰਕਾਰ ਹੈ, ਉਹਦੇ 'ਤੇ ਕਿਰਪਾ ਕਰਦਾ, ਉਹ ਗੁਰੂ ਕੇ ਪਿਆਰੇ ਸਾਧੂਆਂ ਦੇ ਸੰਗਮ ਇਕੱਠ ਵਿੱਚ ਪਹੁੰਚਦੇ ਨੇ, ਗੁਰੂ ਕੀ ਸਾਧ ਸੰਗਤ ਕਰਦੇ ਹਨ। ਅਤੇ ਹੇ ਪੰਡਿਤ ਜੀ, ਉਹਨਾਂ ਦੇ ਤਰਨ ਵਿੱਚ ਮੁਕਤ ਹੋਣ ਵਿੱਚ ਨਾ ਸੰਸਿਆ ਹੈ, ਨਹੀਂ ਕੋਈ ਸੰਸਾ ਰਹਿ ਜਾਂਦਾ, ਉਹ ਭਵ ਸਾਗਰ ਤੋਂ ਮੁਕਤ ਹੋ ਜਾਂਦੇ ਨੇ, ਗੁਰੂ ਕੇ ਪਿਆਰੇ ਤਰ ਜਾਂਦੇ ਹਨ। ਉਹ ਨਹੀਂ ਕਰੇ ਮੰਝ ਧਾਰ 'ਚ ਗੋਤੇ ਖਾਣਗੇ, ਉਹ ਤਰ ਜਾਂਦੇ ਨੇ ਭਾਗਾਂ ਵਾਲੇ ਗੁਰੂ ਕੇ ਪਿਆਰੇ। ਸੋ ਇਸੇ ਤਰ੍ਹਾਂ ਖਾਲਸਾ ਜੀ, ਮਤੇ ਸਮੇਵ ਚਰਨੰ, ਜਿਨ੍ਹਾਂ ਨੇ ਮਤਾ ਕੀਤਾ ਹੋਇਆ ਗੁਰੂ ਕੇ ਪਿਆਰੇ ਸਾਧੂਆਂ ਦੇ ਸੰਗਮ ਵਿੱਚ, ਮਤਾ ਜਿਨ੍ਹਾਂ ਨੇ ਪੱਕਾ ਬਣਾ ਲਿਆ ਹੈ ਵਾਹਿਗੁਰੂ ਪਰਮੇਸ਼ਰ ਦੀ, ਹਰ ਥਾਂ 'ਤੇ ਉਹਨੂੰ ਸਮਤਾ ਬਿਰਤੀ ਰੱਖਦੇ ਨੇ, ਅਤੇ ਏਵ ਨਿਸ਼ਚਾ ਕਰਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ, ਜਿਨ੍ਹਾਂ ਸਾਧੂਆਂ ਦੇ ਸੰਗਮ ਵਿੱਚ ਇਹ ਮਤਾ ਪਾਸ ਹੋ ਗਿਆ ਨਾ, ਮਤਾ ਹੀ ਬਣਾ ਲਿਆ ਕਿ ਪਰਮੇਸ਼ਰ ਸਰਬ ਵਿਆਪਕ ਹੈ, ਉਹ ਉਦਰਣ ਭੈ ਦੁੱਤਰ ਹੈ, ਉਹ ਤਰ ਜਾਂਦੇ ਨੇ ਸੰਸਾਰ ਰੂਪੀ ਸਮੁੰਦਰ ਕਠਿਨ ਤਰਨ ਵਾਲੇ ਤੋਂ ਮੁਕਤ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਅਨੇਕ ਪਾਤਕ ਹਰਗਣ, ਅਨੇਕਾਂ ਦੇ ਪਾਪਾਂ ਨੂੰ ਲਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਸਾਧ ਸੰਗਮ ਸਾਧੂਆਂ ਦਾ ਉਹਨਾਂ ਦਾ ਸੰਗਮ ਹੈ, ਅਨੇਕਾਂ ਪਾਪ ਉਹਨਾਂ ਦੀ ਸੰਗਤ ਕੀਤਿਆਂ ਲੈ ਜਾਂਦੇ ਹੈ, ਅਤੇ ਜਿਹੜਾ ਸੰਗਤ ਕਰ ਲੈਂਦਾ ਉਹਨਾਂ ਦੇ ਤਰਨ ਵਿੱਚ ਨਾ ਸੰਸਿਆ ਹੈ, ਨਹੀਂ ਸੰਸਾ ਰਹਿੰਦਾ, ਉਹ ਮੁਕਤੀ ਰੂਪੀ ਕਿਨਾਰਾ ਨੂੰ ਪ੍ਰਾਪਤ ਕਰ ਲੈਂਦੇ ਨੇ। ਐਸੀ ਗੁਰੂ ਕੀ ਸੰਗਤ ਹੈ, ਗੁਰੂ ਕੀ ਸੰਗਤ ਕਰਨੀ ਚਾਹੀਦੀ ਹੈ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ। ਜਿਹਨੇ ਵੀ ਪ੍ਰਾਪਤੀ ਹੋਈ ਖਾਲਸਾ ਜੀ ਗੁਰੂ ਕੀ ਸਾਧ ਸੰਗਤ ਵਿੱਚੋਂ ਹੀ ਹੋਈ ਹੈ, ਗੁਰੂ ਕੇ ਬਚਨ ਮੰਨ ਕੇ ਕਮਾ ਕੇ ਹੀ ਹੋਈ ਹੈ। ਅਸੀਂ ਵੀ ਗੁਰੂ ਕੇ ਬਚਨਾਂ 'ਤੇ ਪਹਿਰਾ ਦੇਈਏ, ਜਿਸ ਕਰਕੇ ਗੁਰੂ ਕੀ ਕਿਰਪਾ ਹੋਵੇ। ਇੱਥੇ 67 ਸਲੋਕਾਂ ਦੀ ਇਹ ਸਹਿਜ ਕਿਰਤੀ ਦੇ ਅੰਮ੍ਰਿਤ ਰੂਪ ਬਾਣੀ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਉਪਦੇਸ਼ ਦੇ ਕੇ ਸਤਿਗੁਰਾਂ ਨੇ ਕਿਰਤਾਰਥ ਕੀਤਾ। ਅਸੀਂ ਵੀ ਗੁਰੂ ਕਾ ਪਵਿੱਤਰ ਉਪਦੇਸ਼ ਇੱਕ ਇੱਕ ਸ਼ਬਦ ਵਿੱਚ ਕਿੰਨਾ ਕਿੰਨਾ ਸਿਧਾਂਤ ਹਜ਼ੂਰ ਨੇ ਕਿਰਪਾ ਕਰਕੇ ਬਖਸ਼ਿਆ, ਗੁਰੂ ਕਾ ਬਖਸ਼ਿਆ ਹੋਇਆ ਸਿਧਾਂਤ ਸਾਡੇ ਹਿਰਦੇ ਵਿੱਚ ਵੱਸ ਜਾਵੇ, ਸਤਿਗੁਰੂ ਦੀ ਰਹਿਮਤ ਬਖਸ਼ ਹੋਵੇ। ਸੰਗਤਾਂ ਨੇ ਬੇਨਤੀ ਕੀਤੀ, ਪੰਡਤਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰਕੇ ਹੋਰ ਉਪਦੇਸ਼ ਬਖਸ਼ ਦਿਓ ਜੀ, ਹੋਰ ਰਹਿਮਤ ਕਰੋ। ਸਹਿਜ ਕਿਰਤੀ ਨਾਲ ਮਿਲਦੇ ਜੁਲਦੇ ਸ਼ਬਦ ਇਸੇ ਤਰ੍ਹਾਂ ਮਹਿੰਗੀ ਬਾਣੀ ਦੇ 24 ਸਲੋਕ ਨੇ ਗਾਥਾ ਦੇ। ਗਾਥਾ ਨਾਮ ਹੁੰਦਾ ਕਥਾ ਦਾ, ਹਜ਼ੂਰ ਸੱਚੇ ਪਾਤਸ਼ਾਹ ਗਿਆਨ ਦੀ ਥਾਂ ਪ੍ਰਾਪਤ ਕਰਾਉਣ ਵਾਲਾ ਗਾਥਾ। ਇਹ ਹਜ਼ੂਰ ਅੱਗੇ ਕਿਰਪਾ ਕਰਕੇ ਪੰਡਿਤ ਲੋਕਾਂ ਨੂੰ ਹੋਰ ਉਪਦੇਸ਼ ਦੇਣਗੇ ਅਤੇ ਸਿੱਖਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਨਗੇ। ਇਹ ਕੱਲ੍ਹ ਦੇ ਦੀਵਾਨ 'ਚ ਬੇਨਤੀ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋਂਗੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਸੋ ਗੁਰਮੁਖ ਪਿਆਰੇ, ਇੱਥੋਂ ਦੀਆਂ ਭੈਣਾਂ ਵੀ ਵੀਰ ਵੀ ਪੋਥੀਆਂ ਲੈ ਕੇ ਨਾਲ ਬੈਠਦੇ ਰਹੇ ਹੋ, ਔਰ ਗਾਥੇ ਦੀ ਬਾਣੀ ਵੀ ਮਹਿੰਗੀ ਬਾਣੀ ਹੈ, ਉਹਦਾ ਵੀ ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ। 24 ਉਹਦੀਆਂ ਪੌੜੀਆਂ ਨੇ, ਉਹਦੀ ਕਥਾ ਕੱਲ੍ਹ ਨੂੰ ਆਰੰਭ ਹੋਵੇਗੀ। ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਗੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋਂਗੇ। ਦਿਲ ਦੇ ਵਿੱਚੋਂ ਅਸੀਸ ਬਖਸ਼ੋ, ਸਤਿਗੁਰੂ ਕਿਰਪਾ ਕਰਨ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਮਤੇ ਸਮੇਵ ਚਰਣੰ ਉਦਰਣੰ ਪੈ ਦੁਤਰੈ, ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।